जिन कल राखी मेरी सतगुरु नानक तुम बलिहार ने, जिन कल राखी मेरी सतगुरु नानक तुम बलिहार ने।
जिन कल राखी मेरी सतगुरु नानक तुम बलिहार।
का जन्म मरण दुख नाशा तेरी ही बख्श न मिटा कोई सतगुरु का दिलासा नाम थ्यायन सुख फल पायन आठ पहर आराधे तेरी शरण तेरे भरवासे पंच दुष्ट लैसा दे ज्ञान ध्यान किछ कर्म न जाना सार न जाना तेरी सब ते वड्डा सतगुरु नानक जिन कल राखी मेरी जिन कल राखी मेरी सतगुरु नानक तो बलिहार ने जिन कल राखी मेरी सतगुरु नानक तो बलिहार ने
सतगुरु नानक तुम बलिहार ने नानक तुम बलिहार
ਰੁਕਾ ਪੂਰਾ ਨਹੀਂ ਹੁੰਦਾ। ਗੁਰਬਾਣੀ ਦਾ ਆਨੰਦ ਔਰ ਗੁਰੂ ਬਾਬਾ ਜੀ ਦੀ ਸਿੱਖਿਆ ਦੀ ਪੂਰੀ ਸਮਝ ਨਹੀਂ ਆਇਆ ਕਰਦੀ। ਸਕੂਲਾਂ ਕਾਲਜਾਂ ਦੇ ਵਿੱਚ ਦੇਖਦੇ ਜਿਹੜੇ ਸਟੂਡੈਂਟਸ, ਜਿਹੜੇ ਬੱਚੇ, ਜਿਹੜੇ ਵਿਦਿਆਰਥੀ ਆਪਣੇ ਖਿਆਲਾਂ ਨੂੰ ਪੂਰਾ ਰੋਕ ਕੇ ਕਲਾਸ ਅਟੈਂਡ ਕਰਦੇ ਹਨ, ਉਹ ਪੂਰਾ ਪੂਰਾ ਲਾਭ ਉਠਾਇਆ ਕਰਦੇ ਹਨ। ਜੋ ਲਾਪਰਵਾਹੀ ਦੇ ਵਿੱਚ ਆਪਣੇ ਖਿਆਲ ਨੂੰ ਪੰਡਾਲ ਵਿੱਚ ਰੱਖਦੇ ਹੈ, ਉਹਨਾਂ ਨੂੰ ਦਾ ਲਾਭ ਨਹੀਂ ਪ੍ਰਾਪਤ ਹੁੰਦਾ। ਅਕਸਰ ਉਹਨਾਂ ਦੇ ਰਿਜ਼ਲਟ ਚੰਗੇ ਨਹੀਂ ਦੇਖੇ ਜਾਂਦੇ। ਅਤੇ ਇਹ ਵੀ ਗੁਰੂ ਬਾਬੇ ਦਾ ਸਕੂਲ ਜਾਂ ਕਾਲਜ ਹੈ, ਜਿਤਨੇ ਸਤਸੰਗੀ ਇਹ ਇਸ ਸਕੂਲ ਕਾਲਜ ਦੇ ਵਿਦਿਆਰਥੀ ਹਨ। ਸੋ ਜੋ ਗੁਰੂ ਬਾਬਾ ਜੀ ਦੀ ਸਿੱਖਿਆ ਹੈ, ਇਸ ਸਕੂਲ ਦੀ ਟੀਚਿੰਗ ਹੈ, ਪੂਰਾ ਧਿਆਨ ਦੇ ਕੇ ਸੁਣਨਾ ਹੈ ਔਰ ਪੂਰਾ ਪੂਰਾ ਲਾਭ ਉਠਾਉਣਾ ਹੈ। ਨਿਰੰਕਾਰ ਦੀ ਸ੍ਰਿਸ਼ਟੀ ਵੱਲ ਜਦੋਂ ਨਿਗਾਹ ਮਾਰ ਕੇ ਦੇਖਦੇ ਹਾਂ ਤਾਂ ਇਹ ਲੱਖ 84 ਜੋਨ ਵਿੱਚ ਵੰਡੀ ਗਈ ਹੈ। ਲੱਖ 84 ਜੋਨ ਸਵਾਏ ਇਹਨਾਂ ਸਾਰਿਆਂ ਵਿੱਚੋਂ ਇਨਸਾਨ ਨੂੰ, ਮਨੁੱਖ ਨੂੰ ਬਹੁਤ ਵਡਿਆਇਆ ਹੈ। 84 ਜੋਨ ਸਵਾਈ ਮਾਨਸ ਕੋ ਪ੍ਰਵਦੀ ਵਡਿਆਈ। 84 ਜੋਨ ਵਿੱਚ ਉੱਤਮ ਜਨਮ ਸਮਾਨਸ ਦੇ ਕਿਉਂ ਕਥਨ ਕੀਤਾ ਹੈ। ਸੋ ਇਸ ਮਨੁੱਖ ਦੇ ਵਿੱਚ ਇਹ ਜੀਵਾਤਮਾ ਫਿਰਦਾ ਫਿਰਦਾ ਹੋਰ ਜੋਨੀਆਂ ਦੇ ਚੱਕਰ ਘਟਦਾ ਘਟਦਾ ਜਿਹਦੀ ਬਾਬਤਿਓਂ ਫਰਮਾਨ ਕੀਤਾ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ। ਥੋੜ੍ਹਾ ਨਹੀਂ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ। ਮਾਨਸ ਦੇ ਲਈ ਜੀਵਾਤਮਾ ਨੇ ਪਹਿਲੇ ਤਾਂ ਵਿਚਾਰ ਕਰਨੀ ਹੈ, ਇਨਸਾਨ ਕੀ ਚੀਜ਼ ਹੈ, ਦੋ ਹਿੱਸਿਆਂ ਦਾ ਬਣਿਆ, ਰੂਹ ਹੈ ਅਤੇ ਜਿਸਮ ਹੈ। ਜਿਸਮ ਇਹਦਾ ਆਪਣਾ ਆਪਾ ਨਹੀਂ, ਇਹ ਜੋ ਮੈਂ ਕਹਿੰਦੇ ਜਿਸਮ ਨਹੀਂ, ਜਿਸਮ ਦੇ ਵਿੱਚ ਇਹ ਜੀਵਾਤਮਾ ਹੈ। ਇਹਨੂੰ ਰੂਹ ਕਹਿੰਦੇ ਨੇ ਉਰਦੂ ਵਿੱਚ, ਅੰਗਰੇਜ਼ੀ ਵਿੱਚ ਸੋਲ ਕਹਿੰਦੇ ਹਨ। ਇਹਦਾ ਅਤੇ ਜਿਸਮ ਦਾ ਸੰਬੰਧ, ਇਉਂ ਕਹਿ ਲਓ ਸਾਡਾ ਅਤੇ ਜਿਸਮ ਦਾ ਸੰਬੰਧ ਇਤਨਾ ਕੁ ਹੈ ਜਿਵੇਂ ਮਕਾਨ ਔਰ ਮਕੀਂ ਦਾ ਹੁੰਦਾ ਹੈ, ਯਾਨੀ ਮਾਲਕ ਮਕਾਨ ਦਾ ਔਰ ਮਕਾਨ ਦਾ ਹੋਇਆ ਕਰਦਾ ਹੈ। ਸੋ ਮਕਾਨ ਦੇ ਵਿੱਚ ਮੁਖੀ ਚੀਜ਼ ਜਿਹੜੀ ਹੈ ਮਾਲਕ ਮਕਾਨ ਹੁੰਦਾ, ਮਕਾਨ ਕੁਛ ਦੇਰ ਵਾਸਤੇ ਹੋਇਆ ਕਰਦਾ ਹੈ। ਇਸ ਵਾਸਤੇ ਇਉਂ ਜੀਵਾਤਮਾ ਜੋ ਹੈ ਜਿਸਮ ਦੇ ਵਿੱਚ ਮਕੀਨ ਦੀ ਨਿਆਈ ਹੈ, ਇਉਂ ਇਉਂ ਕਹਿ ਲਓ ਕੁਛ ਵੀ ਜਿਵੇਂ ਮੋਟਰ ਦਾ ਅਤੇ ਮੋਟਰ ਦੇ ਮਾਲਕ ਦਾ ਸੰਬੰਧ ਹੁੰਦਾ ਹੈ। ਜਿਸਮ ਮੋਟਰ ਦੀ ਨਹੀਂ ਹੈ, ਜੀਵਾਤਮਾ ਇਹਦਾ ਮਾਲਕ ਹੈ, ਬੁੱਧ ਇਸ ਦਾ ਡਰਾਈਵਰ ਹੈ। ਇਸੇ ਤਰ੍ਹਾਂ ਅਸੀਂ ਜਿਸਮ ਦੇ ਵਿੱਚ ਜੀਵਾਤਮਾ ਹਾਂ, ਜੋ ਪਰਮਾਤਮਾ ਦੇ ਪੁੱਤਰ ਕਹਿਲਾਉਂਦੇ ਹਾਂ, ਆਤਮ ਸ਼ਹਿਜ਼ਾਦੇ ਕਹਿਲਾਉਂਦੇ ਹਾਂ। ਪਰ ਭੁੱਲ ਕੇ ਇਸ ਨੂੰ, ਇਸ ਜੀਵਾਤਮਾ ਨੇ ਆਪਣੇ ਆਪ ਨੂੰ ਭੁਲਾ ਕੇ ਬਜਾਏ ਆਪਣੇ ਆਪ ਨੂੰ ਜੀਵਾਤਮਾ ਦੇ, ਆਪਣੇ ਆਪ ਨੂੰ ਜਿਸਮ ਮੰਨਣ ਲੱਗ ਪਿਆ ਹੈ। ਅਗਿਆਨ ਦੇ ਅਧੀਨ ਜਿਵੇਂ ਕੋਈ ਆਦਮੀ ਨਸ਼ੇ ਦੇ ਅਧੀਨ ਹੋ ਕੇ ਆਪਣੇ ਆਪ ਨੂੰ ਭੁੱਲ ਜਾਂਦਾ, ਦੇਹ ਦੀ ਸੋਝੀ ਭੁੱਲ ਜਾਂਦਾ। ਦੇਖਦੇ ਬਹੁਤਾ ਨਸ਼ਾ ਪੀ ਲਏ ਕੋਈ ਕੀ ਹਾਲਤ ਹੁੰਦੀ ਹੈ ਉਸਦੀ। ਇਸ
ਇਸੇ ਤਰ੍ਹਾਂ ਹੀ ਇਸਨੂੰ ਅਗਿਆਨ ਦਾ ਨਸ਼ਾ ਚੜਿਆ ਹੈ। ਜਿਸ ਨਸ਼ੇ ਦੇ ਅਧੀਨ ਹੋ ਕੇ ਆਪਣਾ ਆਪ ਭੁੱਲ ਗਿਆ, ਬਜਾਏ ਆਪਣੇ ਆਪੇ ਜੋ ਅਸਲੀਅਤ ਆਪਣਾ ਆਪਾ ਹੈ ਉਸਦੇ ਆਪਣੇ ਆਪ ਨੂੰ ਜਿਸਮ ਆਪਣਾ ਆਪ ਮੰਨਣ ਲੱਗ ਪਿਆ। ਜਾਂ ਜਿਵੇਂ ਕਿਸੇ ਨਸ਼ੇ ਦੇ ਅਧੀਨ ਹੋ ਕੇ ਮਕਾਨ ਦਾ ਮਾਲਕ ਆਪਣੇ ਆਪ ਨੂੰ ਬਜਾਏ ਮਕਾਨ ਦੇ ਮਾਲਕ ਦੇ ਮਕਾਨ ਮੰਨਣ ਲੱਗ ਪਵੇ। ਇਉਂ ਕਹਿ ਲਓ ਇਹ ਘੋੜੇ ਦਾ ਸਵਾਰ ਆਪਣੇ ਆਪ ਨੂੰ ਬਜਾਏ ਸਵਾਰ ਦੇ ਘੋੜਾ ਮੰਨਣ ਲੱਗ ਪਵੇ, ਕਿਸੇ ਨਸ਼ੇ ਜਾਂ ਗਲਤੀ ਦੇ ਅਧੀਨ ਜਾਂ ਦਿਮਾਗ ਦੇ ਵਿੱਚ ਫਰਕ ਹੋਣ ਕਰਕੇ। ਇਹੋ ਜਿਹੀ ਹਾਲਤ ਹੀ ਇਸ ਦੀ ਹੈ। ਇਸੀ ਨੂੰ ਅਗਿਆਨ ਕਹਿੰਦੇ ਨੇ ਜਾਂ ਜਹਾਲਤ ਦਾ ਪੜਦਾ ਕਹਿੰਦੇ, ਭੁੱਲ ਦਾ ਪੜਦਾ ਕਹਿੰਦੇ, ਵਿੱਦਿਆ ਆਦਿ ਇਹਨਾਂ ਦੇ ਕਈ ਨਾਂ ਰੱਖੇ ਹੋਏ ਹਨ। ਇਹੀ ਸਾਰੇ ਦੁੱਖਾਂ ਦਾ ਦਰਅਸਲ ਮੂਲ ਹੈ। ਸਯੋਂ ਇਹ ਜੀਵਾਤਮਾ ਕਈ ਅਨੇਕਾਂ ਜਨਮ ਫਿਰਦਾ ਫਿਰਦਾ ਔਰ 1,84,00,000 ਜੀ ਅਜੂਨ ਯਾਨੀ 1,84,00,000 ਜਿਸਮ ਧਾਰਦਾ ਹੋਇਆ ਮਨੁੱਖ ਤੋਂ ਪਹਿਲੇ ਫਿਰ ਮਨੁੱਖ ਦੇਹ ਨੂੰ ਪ੍ਰਾਪਤ ਹੋਇਆ ਹੈ। ਪਹਿਲੇ ਇਸਨੇ ਇਤਾਦਕ ਬੇਅੰਤੀਆਂ ਯੋਨੀਆਂ ਪ੍ਰਾਪਤ ਕੀਤੀਆਂ ਹਨ। ਬਹੁਤੇ ਯੁੱਗ ਫਿਰਦੇ ਫਿਰਦੇ ਨੂੰ ਬਹੁਤੇ ਯੁੱਗ ਫਿਰਦੇ ਫਿਰਦੇ ਨੂੰ ਮਨੁੱਖ ਦੇ ਪ੍ਰਾਪਤ ਹੋ ਗਈ ਯਾਨੀ ਮਨੁੱਖਾਂ ਦੇ ਇਸਨੂੰ ਇੱਕ ਕਿਸਮ ਦਾ ਚੋਲਾ ਜਾਂ ਇਸਨੂੰ ਘੋੜਾ ਮਿਲਿਆ ਹੋਇਆ ਹੈ। ਇਹ ਜੀਵਾਤਮਾ ਨੇ ਇਸ ਘੋੜੇ 'ਤੇ ਸਵਾਰ ਹੋ ਕੇ ਇਸਨੇ ਪ੍ਰਭੂ ਦੇ ਮਿਲਣ ਦੀ ਯਾਤਰਾ ਕਰਨੀ ਹੈ ਮਨੁੱਖਤਾ ਦੇ ਵੀ, ਜਿਹਦਾ ਇਹ ਪ੍ਰਯੋਜਨ ਹੈ। ਸਤਿਗੁਰੂ ਕਲਗੀਧਰ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਅਖੇਰ ਬਿਰਤ ਕੀਤਾ, ਇਹਨੇ ਸ਼ਿਕਾਰ ਖੇਡਿਆ ਜੀਵਾਂ ਦੇ ਉਧਾਰ ਵਾਸਤੇ। ਆਪ ਜੀ ਦੇ ਹੱਥੋਂ ਜਿਹੜਾ ਕੋਈ ਜੀਵ ਜੰਤ ਮਰਦਾ ਸੀ ਉਹ ਮੁੜ ਜਨ ਜਮਾਤਰੇ ਚੱਕਰ ਵਿੱਚ ਨਹੀਂ ਸੀ, ਮੁਕਤ ਹੋ ਜਾਂਦੀ ਸੀ ਉਸਦੀ। ਉਹਨਾਂ ਦਾ ਗੁਰੂ 6ਵੇਂ ਪਾਤਸ਼ਾਹ ਦਸਮ ਪਾਤਸ਼ਾਹ ਨੇ ਸ਼ਿਕਾਰ ਕਰ ਲਿਆ। ਸਹੀਓ ਆਪ ਜੀ ਜਦੋਂ ਦੱਖਣ ਦੇਸ਼ ਵਿੱਚ ਨਦੇੜ ਹਜ਼ੂਰ ਸਾਹਿਬ ਸ਼ਿਕਾਰ ਘਾਟ ਜਿੱਥੇ ਹੈ ਜਿਹੜੇ ਸੱਜਣ ਨੇ ਦਰਸ਼ਨ ਕੀਤਾ ਉੱਥੇ ਪਹੁੰਚੇ, ਉੱਥੇ ਅਖੇਰ ਕੀਤਾ ਅਤੇ ਇੱਕ ਸਾਹੇ ਦਾ ਸ਼ਿਕਾਰ ਕੀਤਾ। ਸਿੱਖਾਂ ਪੁੱਛਿਆ ਗਰੀਬ ਨਵਾਜ ਇਹਦੀ ਬਾਬਤ ਕਿਰਪਾ ਕਰਕੇ ਦੱਸੋ ਇਸਦੀ ਕੀ ਹਕੀਕਤ ਹੈ। ਹਜ਼ੂਰ ਨੇ ਫਰਮਾਇਆ ਪ੍ਰੇਮੀਓ ਇਹ ਸਿਆਲਕੋਟ ਵਾਲਾ ਮੂਲਾ ਹੈ। ਗੁਰੂ ਨਾਨਕ ਆਦਿ ਜਾਮੇ ਦੇ ਵਿੱਚ ਇਹ ਗੁਰੂ ਨਾਨਕ ਜੀ ਦਾ ਸਿੱਖ ਸੀ। ਗੁਰੂ ਨਾਨਕ ਜੀ ਸਿਆਲਕੋਟ ਪਹੁੰਚੇ, ਬਾਹਰ ਸ਼ਹਿਰ ਦੇ ਬੈਠੇ ਹਨ। ਮਰਦਾਨੇ ਨੂੰ ਹੁਕਮ ਹੋਇਆ, ਮਰਦਾਨਿਆਂ ਨੇ ਓਅੰਕਾਰ ਦਾ ਜਸ ਕਰ ਪ੍ਰਭੂ ਦਾ ਜਸ ਸੁਣਾ। ਮਰਦਾਨੇ ਨੇ ਰਬਾਬ ਦੇ ਨਾਲ ਓਅੰਕਾਰ ਦਾ ਜਸ ਕੀਤਾ, ਵਾਹਿਗੁਰੂ ਦੀ ਸਿਫਤ ਸ਼ਲਾਘਾ ਕੀਤੀ।
ਜਿਵੇਂ ਸਾਰ ਨਾ ਜਾਣਾ ਤੇਰੀ, ਜਿਵੇਂ ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ।
ਕੰਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹੁਣ ਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵਟਦਾਨਾ ਕਰ ਮਿਹਰਾਮਤ ਸਾਈਂ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਧਿਆਈ ਗਰਬ ਨ ਕੀਜੈ ਰੇਨ ਹਵੀਜੈ ਤਾਂਗਤ ਜੀਅਰੇ ਤੇਰੀ ਸਭ ਉੱਪਰ ਨਾਨਕ ਕਾ ਠਾਕਰ ਮੈਂ ਜਿਹੀ ਖੰਚੇਰੀ ਰਾਮ ਇਤਿਆਦ ਮਰਦਾਨੇ ਨੇ ਕੀਰਤਨ ਸੁਣਾਇਆ ਸਮਾਪਤੀ ਤੋਂ। ਗੁਰੂ ਬਾਬਾ ਜੀ ਨੇ ਮਰਦਾਨਿਆਂ ਨੂੰ ਇੱਕ ਟਕਾ ਦਿੱਤਾ, ਮਰਦਾਨਿਆਂ ਸ਼ਹਿਰ ਵਿੱਚ ਜਾ ਇੱਕ ਪੈਸੇ ਦਾ ਸੱਚ ਅਤੇ ਇੱਕ ਦਾ ਝੂਠ ਖਰੀਦ ਕੇ ਲਿਆ। ਟਕਾ ਦੋ ਪੈਸਿਆਂ ਦਾ ਹੁੰਦਾ। ਮਰਦਾਨਾ ਸ਼ਹਿਰ ਜਾਂਦਾ ਹੈ, ਦੁਕਾਨਾਂ 'ਤੇ ਪੁੱਛਦਾ ਫਿਰਦਾ ਹੈ, ਸਭ ਦੁਕਾਨਾਂ ਵਾਲੇ ਜਵਾਬ ਦੇਈ ਜਾਂਦੇ ਹੈ, ਸੱਚ ਝੂਠ ਦੀ ਕੋਈ ਦੁਕਾਨ ਨਹੀਂ, ਇਹ ਸੌਦਾ ਨਹੀਂ ਲੱਭਣਾ ਕਿਤੋਂ, ਇਹ ਸਾਰੇ ਕਹੀ ਜਾਂਦੇ ਹਨ। ਪਰ ਮਰਦਾਨਾ ਅੱਗੇ ਅਤੇ ਅੱਗੇ ਵੱਧ ਕੇ ਸਭ ਨੂੰ ਪੁੱਛਦਾ ਹੈ। ਅਖੀਰ ਇੱਕ ਦੁਕਾਨ 'ਤੇ ਪਹੁੰਚਿਆ। ਉਸ ਦੁਕਾਨ ਦਾ ਮਾਲਕ ਇੱਕ ਚੜ੍ਹਦੀ ਉਮਰ ਦਾ ਮੁੰਡਾ, ਖੱਤਰੀਆਂ ਦਾ ਨੌਜਵਾਨ ਮੁੰਡਾ, ਜਿਸਦਾ ਨਾਮ ਮੂਲਾ ਸੀ, ਕੁਛ ਫਕੀਰਾਂ ਦੀ ਸੋਭਤ ਕਰਨ ਵਾਲਾ ਸੀ। ਸੋ ਉਸਦੀ ਦੁਕਾਨ 'ਤੇ ਪਹੁੰਚਿਆ, ਉਹਨੂੰ ਜਾ ਕੇ ਕਿਹਾ, ਬਾਈ ਇੱਕ ਪੈਸੇ ਦਾ ਸੱਚ ਇੱਕ ਦਾ ਝੂਠ ਚਾਹੀਦਾ ਹੈ। ਉਹ ਕਹਿੰਦਾ, ਲਿਆ ਇਹ ਮੈਂ ਦੇ ਦਿੰਦਾ ਹਾਂ। ਉਸਨੇ ਕਾਗਜ਼ ਦੇ ਉੱਪਰ ਲਿਖ ਦਿੱਤਾ, ਮਰਨਾ ਸੱਚ ਔਰ ਜਿਉਣਾ ਝੂਠ। ਗੱਲ ਵੀ ਦਰੁਸਤ ਹੈ, ਮਰਨਾ ਕਦੇ ਨਹੀਂ ਟਲ ਸਕਦਾ, ਜੀਵਨ ਚਾਰ ਦਿਹਾੜੇ ਦਾ ਝੂਠ ਹੈ। ਸੋ ਇਹ ਕਾਗਜ਼ ਲੈ ਕੇ ਮਰਦਾਨਾ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ ਹਾਜ਼ਰ ਹੋਇਆ, ਕਾਗਜ਼ ਰੱਖ ਦਿੱਤਾ। ਗੁਰੂ ਬਾਬੇ ਨੇ ਪੜ੍ਹਿਆ, ਹੁਕਮ ਹੈ ਮਰਦਾਨਿਆਂ, ਜਿਸਨੇ ਸੌਦਾ ਦਿੱਤਾ ਜ਼ਰਾ ਉਹਨੂੰ ਬੁਲਾ ਕੇ ਤੱਲਿਆ। ਮਰਦਾਨਾ ਫਿਰ ਸ਼ਹਿਰ ਜਾਂਦਾ ਹੈ, ਉਸ ਮੂਲੇ ਨੂੰ ਕਹਿਣ ਲੱਗਾ, ਬਾਈ ਤੈਨੂੰ ਮੇਰੇ ਗੁਰੂ ਜੀ ਗੁਰੂ ਬਾਬਾ ਜੀ ਯਾਦ ਕਰਦੇ। ਚੱਲ, ਮੂਲਾ ਉੱਠ ਖੜਾ ਹੋਇਆ, ਹਜ਼ੂਰ ਦੇ ਚਰਨਾਂ ਵਿੱਚ ਪਹੁੰਚਿਆ, ਨਮਸਕਾਰ ਕੀਤੀ। ਗੁਰੂ ਜੀ ਨੇ ਪੁੱਛਿਆ, ਮੂਲਿਆ ਇਹ ਕਾਗਜ਼ ਤੇਰਾ ਲਿਖਿਆ? ਉਸਨੇ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ, ਹਾਂ ਪ੍ਰਭੂ ਗਰੀਬ ਨਿਵਾਜ਼, ਇਹ ਇਸ ਦਾਸ ਕੀਟ ਦਾ ਹੀ ਲਿਖਿਆ ਹੈ, ਮਰਨਾ ਸੱਚ ਅਤੇ ਜਿਉਣਾ ਝੂਠ। ਹਾਂ ਗਰੀਬ ਨਿਵਾਜ਼, ਫਿਰ ਬਈ ਮਰਨਾ ਸੱਚ ਅਤੇ ਜੀਵਨ ਝੂਠ ਹੈ, ਫਿਰ ਮਰਨ ਤੋਂ ਬਾਅਦ ਦੀ ਅਵਸਥਾ ਨੂੰ ਕਿਉਂ ਨਹੀਂ ਸੰਭਾਲਦਾ, ਅਗਰ ਤੇਰੇ ਚਿੱਤ ਵਿੱਚ ਐਸੀ ਹੀ ਗੱਲ ਬੈਠੀ ਹੋਈ ਹੈ, ਮਰਨਾ ਸੱਚ ਹੈ ਜੀਵਨ ਝੂਠ ਹੈ, ਮਰਨ ਤੋਂ ਬਾਅਦ ਵੀ ਕੋਈ ਜੀਵਨ ਹੈ, ਉਸਨੂੰ ਸ਼ਾਨਦਾਰ ਬਣਾਉਣ ਦੀ ਕਿਉਂ ਨਹੀਂ ਕੋਸ਼ਿਸ਼ ਕਰਦਾ, ਉਪਾਅ ਕਰਦਾ। ਗੁਰੂ ਬਾਬਾ ਜੀ ਦੇ ਬਚਨਾਂ ਦਾ ਕੁਛ ਇਹੋ ਜਿਹਾ ਅਸਰ ਹੋਇਆ ਉਸਦੇ ਉੱਪਰ, ਉਸੀ ਵਕਤ ਸਭ ਕੁਛ ਛੱਡ ਛਡਾ ਕੇ ਗੁਰੂ ਜੀ ਨਾਲ ਉਹ ਬੜੀ ਦੇਰ ਤੱਕ ਫਿਰਦਾ ਰਿਹਾ। ਗੁਰੂ ਜੀ ਨੇ ਸੱਤਾਂ ਦੀਪਾਂ ਨਵਾਂ ਖੰਡਾਂ ਦਾ ਚੱਕਰ ਲਗਾਇਆ, ਪੈਦਲ ਸਫ਼ਰ ਕੀਤਾ, ਕਿਉਂਕਿ ਉਹਨਾਂ ਸਮੇਂ ਦੇ ਵਿੱਚ ਇਹੋ ਜਿਹੇ ਹੋਰ ਸਾਧਨ ਨਹੀਂ ਸਨ, ਹਵਾਈ ਜਹਾਜ਼ ਸਾਡੇ ਦੇਸ਼ ਵਿੱਚ ਨਹੀਂ ਸਨ, ਮੋਟਰਾਂ ਨਹੀਂ ਸਨ, ਰੇਲਾਂ ਨਹੀਂ ਸਨ, ਅੱਛੇ ਰਸਤੇ ਨਹੀਂ ਸਨ। ਪੈਦਲ ਸਫ਼ਰ ਗੁਰੂ ਬਾਬੇ ਨੇ ਕੀਤਾ, ਜੰਗਲਾਤ ਬਹੁਤੇ ਹੁੰਦੇ ਸਨ, ਜਾਂ ਦੂਰ ਦਰੇਡੇ ਜਾਣਾ ਹੁੰਦਾ ਤਾਂ ਸੁਰਤੀ ਦੀ ਸਵਾਰੀ ਕੀਤੀ। ਹੁਕਮ ਕਰਨਾ ਭਾਈ ਬਾਲਾ ਮਰਦਾਨਾ, ਨੇਤਰ ਮੀਟੋ, ਨੇਤਰ ਮੀਟਣੇ, ਇੱਥੇ ਬੈਠਣ, ਹਜ਼ਾਰਾਂ ਮੀਲਾਂ 'ਤੇ ਉੱਥੇ ਬੈਠੇ, ਇਉਂ ਸੁਰਤੀ ਦੀ ਸਵਾਰੀ ਕੀਤੀ। ਇਉਂ ਇਹ ਮੂਲਾ ਗੁਰੂ ਬਾਬਾ ਜੀ ਨਾਲ, ਗੁਰੂ ਜੀ ਦੇ ਬਹੁਤ ਸਾਰੇ ਕੌਤਕ ਦੇਖਦਾ ਰਿਹਾ ਨਾਲ ਰਹਿ ਕੇ। ਸੋ ਇੱਕ ਦਫ਼ਾ ਤਾਂ ਇਹ ਮੰਗਿਆ ਹੋਇਆ ਸੀ, ਦਰਅਸਲ ਵਿਆਹਿਆ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਗੁਰੂ ਜੀ ਨਾਲ ਚਲਾ ਗਿਆ। ਘਰ ਦੇ ਪਿੱਛੋਂ ਸਲਾਹਾਂ ਕਰਦੇ ਹਨ, ਸੋਚਦੇ ਹਨ ਲੜਕੀ ਸਿਆਣੀ ਹੋ ਗਈ, ਪਤਾ ਨਹੀਂ ਲੜਕਾ ਕਿੱਧਰ ਚਲਾ ਗਿਆ, ਫਕੀਰਾਂ ਨਾਲ ਚਲਾ ਗਿਆ ਹੈ, ਜਾਂ ਤਾਂ ਆ ਜਾਂਦਾ ਚੰਗੀ ਗੱਲ ਸੀ, ਅਗਰ ਐਸਾ ਨਹੀਂ ਸੀ ਜੇ ਨਹੀਂ ਆਉਣਾ ਉਹਨੇ ਸਾਰੀ ਜ਼ਿੰਦਗੀ ਫਕੀਰਾਂ ਨਾਲ ਹੀ ਗੁਜ਼ਾਰਨੀ ਹੈ ਤਾਂ ਲੜਕੀ ਦੇ ਵਾਸਤੇ ਕੁਛ ਹੋਰ ਉਪਾਅ ਕਰਦੇ। ਸਿਆਣੀਆਂ ਲੜਕੀਆਂ ਘਰ ਨਹੀਂ ਰੱਖੀਆਂ ਜਾਂਦੀਆਂ, ਇਹੋ ਜਿਹੇ ਕੁਛ ਵਿਚਾਰਾਂ ਕਰਦੇ ਕਰਦੇ ਹਨ ਇੱਕ ਥੇਰੀ 'ਤੇ ਬੈਠੇ ਹਨ। ਗੁਰੂ ਜੀ ਕਹਿਣ ਲੱਗੇ, ਮੁਲਿਆ ਤੈਨੂੰ ਕਰਦੇ ਯਾਦ ਕਰਦੇ ਨੇ ਬਾਈ, ਕਹਿੰਦੇ ਗਿਆ ਤਾਂ ਆ ਕੇ ਵਿਆਹ ਕਰਾ ਲਓ, ਨਹੀਂ ਫਿਰ ਸਦਾ ਵਾਸਤੇ ਫਕੀਰਾਂ ਨਾਲ ਹੀ ਰਹਿ ਜਾਏ, ਦੱਸ ਕੀ ਸਿਆਲ ਹੈ। ਮਹਾਰਾਜ ਮੁਲਾ ਪੁੱਛਦੇ ਕਿੱਡੀ ਕੁ ਦੂਰ ਆ ਸਿਆਲਕੋਟ ਤੋਂ? ਗੁਰੂ ਜੀ ਕਹਿੰਦੇ ਦੂਰ ਤਾਂ ਬਹੁਤ ਹਾਂ, ਪਰ ਜੇ ਤੈਂ ਜਾਣਾ ਹੈ ਛੇਤੀ ਤੈਨੂੰ ਕਰਤਾਰ ਪਹੁੰਚਾ ਦੇਗਾ। ਫਿਰ ਕਹਿਣ ਲੱਗਾ, ਮਹਾਰਾਜ ਇਹ ਵੀ ਗੱਲ ਠੀਕ ਹੈ, ਪਰ ਅੱਗੇ ਜੇ ਵਿਆਹ ਸ਼ਾਦੀ ਹੈ ਉਹਦੇ ਵਾਸਤੇ ਰੁਪਇਆ ਪੈਸਾ ਚਾਹੀਦਾ ਹੈ, ਮੈਂ ਤਾਂ ਕੰਮ ਕਾਰ ਛੱਡ ਕੇ ਦੁਕਾਨ ਜੋ ਕਰਦਾ ਕਰਾਉਂਦਾ ਸੀ ਕਿੰਨੇ ਸਾਲਾਂ ਦਾ ਆਪਣਾ ਰਹਿੰਦਾ, ਪੈਸੇ ਬਿਨਾਂ ਕੀ ਕੰਮ ਚੱਲਣਾ, ਇਹ ਵੀ ਗੱਲ ਹੋ ਜੂ ਤੂੰ ਆਪਣੀ ਦਲੀਲ ਦੱਸ। ਗੁਰੂ ਜੀ ਕਹਿੰਦੇ ਚੁੱਪ ਕਰ ਗਿਆ, ਸਮਝ ਐਵੇਂ ਜਾਣ ਦੀ ਇੱਛਾ ਹੈ ਇਸ ਦੀਆਂ। ਕਹਿਣ ਲੱਗੇ, ਇਹ 2 ਕਰੋੜਾਂ ਦੇ ਪੱਲੇ ਬਣ ਲੈ, 2 ਕਰੋੜਾਂ ਦੇ ਪੱਲੇ ਬਣ ਲੈ, ਸੋਨੇ ਦੇ ਬਣ ਜਾਂਦੇ ਹੈ। ਨੇਤਰ ਮੀਟ ਆਪਣੇ ਕਰਦਾ ਧਿਆਨ ਤਾਰ, ਨੇਤਰ ਮੀਟੇ ਮੁਲੇ ਨੇ ਕਰਦਾ ਧਿਆਨ ਕੀਤਾ, ਇਹ ਉੱਥੇ ਬੈਠਾ ਸੀ ਇਹ ਘਰ ਬੈਠਾ ਹੋਇਆ ਹੈ। ਸੰਬੰਧੀ ਬੜੇ ਖੁਸ਼ ਹੋਏ, ਮੁਲਿਆ ਤੈਨੂੰ ਹੁਣੇ ਯਾਦ ਕੀਤਾ ਸੀ, ਬੜੀ ਚੰਗੀ ਗੱਲ ਹੋਈ ਤੂੰ ਆ ਗਿਆ ਹੈ, ਖੈਰ ਬੜੀਆਂ ਖੁਸ਼ੀਆਂ ਹੋਈਆਂ। ਸੋ ਵਿਆਹ ਸ਼ਾਦੀ ਹੋ ਗਈ, ਫਿਰ ਉਸੇ ਤਰ੍ਹਾਂ ਆਪਣਾ ਕੰਮ ਕਾਰ ਕਰਨ ਲੱਗ ਪਿਆ ਦੁਕਾਨ ਵਗੈਰਾ ਦਾ। ਇਸੀ ਤਰ੍ਹਾਂ ਕਈ ਸਾਲ ਗੁਜ਼ਰ ਗਏ, ਗੁਰੂ ਬਾਬਾ ਜੀ ਫਿਰਦੇ ਕਿਤੇ ਫਿਰ ਸਿਆਲਕੋਟ ਆਏ, ਬਾਹਰ ਬੈਠੇ ਇੱਕ ਪਿੱਪਲ ਦੇ ਹੇਠਾਂ ਰਿਹਾਇਸ਼ ਰੱਖੀ। ਹੁਕਮ ਕੀਤਾ ਮਰਦਾਨਿਆ, ਭਾਈ ਆਪਣੇ ਨਾਲ ਬੜੀ ਦੇਰ ਤੱਕ ਫਿਰਦਾ ਰਿਹਾ ਮੁਲਾ, ਜਾ ਉਹਨੂੰ ਬੁਲਾ ਕੇ ਲਿਆ। ਮਰਦਾਨਾ ਘਰ ਜਾਂਦਾ, ਕੋਈ ਤਾਂ ਮੁਲੇ ਦਾ ਘਰ ਪੁੱਛੇ ਦੂਰੋਂ, ਜਦੋਂ ਉਸਦੇ ਘਰ ਵਾਲੀ ਨੇ ਦੇਖਿਆ ਵੀ ਫਕੀਰ ਆ ਰਹੇ ਹਨ, ਉਹਨੂੰ ਪਹਿਲੇ ਪਤਾ ਸੀ ਪਹਿਲਾਂ ਫਕੀਰਾਂ ਨਾਲ ਚਲਾ ਗਿਆ ਸੀ, ਚਿੱਤ ਵਿੱਚ ਡਰ ਬੈਠਾ ਹੋਇਆ ਸੀ ਫਿਰ ਨਾ ਕਿਤੇ ਚੜਿਆ ਜਾਵੇ। ਇਉਂ ਦੂਰੋਂ ਮਰਦਾਨੇ ਨੂੰ ਆਉਂਦਾ ਦੇਖਿਆ, ਉਹਦਾ ਲਿਬਾਸ ਪਹਿਚਾਣ ਕੇ ਫਕੀਰਾਂ ਵਾਲਾ, ਅਤੇ ਲੁਕੋ ਦਿੱਤਾ ਮੁਲੇ ਨੂੰ ਅੰਦਰ ਪਾਥੀਆਂ ਵਾਲੇ ਘਰ। ਕਹਿੰਦੇ ਲੁਕ ਜਾ, ਮੈਂ ਕਹਿ ਦਾਂਗੀ ਬਈ ਹੈ ਨਹੀਂ ਘਰ। ਖੈਰ ਇਸੀ ਤਰ੍ਹਾਂ ਮੁਲਾ ਲੁਕ ਗਿਆ, ਮਰਦਾਨੇ ਨੇ ਜਾ ਕਿਹਾ ਭਾਈ ਬੀਬੀ ਮੁਲੇ ਨੂੰ ਗੁਰੂ ਜੀ ਯਾਦ ਕਰਦੇ ਹਨ। ਕਹਿੰਦੀ ਬਾਬਾ ਹੈ ਨਹੀਂ ਇੱਥੇ, ਕਰਨੀ ਹੈ। ਮੈਂ ਮਰਦਾਨਾ ਮੁੜਿਆ ਆ ਕੇ ਅਰਜ਼ ਕਰ ਦਿੱਤੀ ਗਰੀਬ ਨਿਵਾਜ, ਕਰ ਹੈ ਨਹੀਂ। ਗੁਰੂ ਜੀ ਕਹਿਣਗੇ ਜਾ ਉਹਨੂੰ ਕਹਿ ਗੁਰੂ ਪੀਰਾਂ ਤੋਂ ਮੂੰਹ ਨਹੀਂ ਲੁਕੋਈਂਦਾ। ਫਿਰ ਮਰਦਾਨਾ ਜਾਂਦਾ ਹੈ, ਫਿਰ ਉਸ ਲੜਕੀ ਨੂੰ ਕਿਹਾ ਭਾਈ ਗੁਰੂ ਜੀ ਯਾਦ ਕਰਦੇ ਨੇ ਮੁਲੇ ਨੂੰ। ਉਹ ਫਿਰ ਕਹਿੰਦੀ ਹੈ ਬਾਬਾ ਹੈ ਨਹੀਂ ਇੱਥੇ, ਕਿਤੇ ਲੰਘ ਗਿਆ। ਇਹ ਤਾਂ ਕਰੀ ਸੀ ਭਾਵੇਂ, ਲੇਕਿਨ ਉਹਦੇ ਚਿੱਤ ਵਿੱਚ ਡਰ ਬੈਠਾ, ਫਿਰ ਚਲਾ ਗਿਆ, ਫਿਰ ਨਾ ਕਿਤੇ ਘਰ ਘੁਰ ਛੱਡ ਜਾਵੇ, ਇਹ ਉਹਦੇ ਚਿੱਤ ਵਿੱਚ ਡਰ ਬੈਠਾ ਸੀ। ਖੈਰ ਦੂਜੀ ਵਾਰੀ ਫਿਰ ਮਰਦਾਨੇ ਨੇ ਆ ਕੇ ਅਰਜ਼ ਕਰ ਦਿੱਤੀ ਗਰੀਬ ਨਿਵਾਜ, ਹੈ ਨਹੀਂ ਲੜਕੀ ਕਹਿੰਦੀ ਹੈ। ਤੀਜੀ ਦਫ਼ਾ ਫਿਰ ਭੇਜਿਆ ਮਰਦਾਨੇ, ਜਾ ਉਹਨੂੰ ਕਹਿ ਗੁਰੂ ਪੀਰਾਂ ਤੋਂ ਮੂੰਹ ਨਹੀਂ ਲਗਵਾਈਂਦਾ, ਬੜੀ ਦੇਰ ਬਾਅਦ ਅਸੀਂ ਆਏ ਹਾਂ। ਸੋ ਤੀਜੀ ਦਫ਼ਾ ਫਿਰ ਮਰਦਾਨਾ ਜਾਂਦਾ ਹੈ, ਤੀਜੀ ਦਫ਼ਾ ਇਹੀ ਗੱਲ ਕਹੀ, ਬਾਬਾ ਉਹ ਤਾਂ ਕਿਤੇ ਹੋਰ ਪਿੰਡ ਗਿਆ ਹੈ, ਇੱਥੇ ਹੈ ਹੀ ਨਹੀਂ। ਸੋ ਜਦੋਂ ਮਰਦਾਨੇ ਨੇ ਆ ਕੇ ਗੁਰੂ ਬਾਬੇ ਨੂੰ ਕਿਹਾ ਸੱਚੇ ਪਾਤਸ਼ਾਹ, ਉਹ ਲੜਕੀ ਤਾਂ ਕਹਿੰਦੀ ਹੈ ਇਸ ਪਿੰਡ ਹੀ ਨਹੀਂ ਹੈ, ਘਰ ਤਾਂ ਘਰ ਕਿਤੇ ਲਾਂਭ ਗਿਆ ਹੈ। ਅੱਛਾ ਕਹਿੰਦੇ ਲਾਂਭ ਗਿਆ ਤਾਂ ਲਾਂਭ ਹੀ ਗਿਆ ਭਾਈ। ਗੁਰੂ ਜੀ ਥੋੜ੍ਹੀ ਜਿਹੀ ਕੋਪ ਦ੍ਰਿਸ਼ਟੀ ਹੋਈ, ਕਾਲਾ ਸੱਪ ਨਿਕਲਿਆ ਪਾਥੀਆਂ ਵਿੱਚੋਂ ਲੜ ਜਾਂਦਾ, ਉਸੇ ਵਕਤ ਮੁਲਾ ਮਰ ਜਾਂਦਾ ਹੈ। ਮਰੇ ਨੂੰ ਚਿੱਤ ਵਿੱਚ ਖਿਆਲ ਤਾਂ ਸੀ, ਅਵਗਿਆ ਕੀਤੀ ਹੈ ਗੁਰੂ ਦੀ, 3 ਦਫ਼ਾ ਬੁਲਾਇਆ ਨਹੀਂ ਆਇਆ, ਗੁਰੂ ਦੇ ਹੁਕਮ ਅਦੂਲੀ ਕੀਤੀ ਹੈ ਤਾਂ ਫਲ ਤਾਂ ਵਸ਼ ਮਿਲਦਾ ਹੀ ਹੈ। ਸੋ ਅਖੀਰ ਚੱਕ ਕੇ ਗੁਰੂ ਜੀ ਦੇ ਅੱਗੇ ਲਿਆ ਰੱਖਿਆ, ਮਰਿਆ ਮਰਿਆ ਆਇਆ। ਗਰੀਬ ਨਿਵਾਜ ਆਪਦਾ ਸੇਵਕ ਹੈ, ਆਪਦਾ ਸਿੱਖ ਹੈ, ਕਿਰਪਾ ਕਰੋ ਇਹਨੂੰ ਜਿੰਦਾ ਕਰੋ। ਗੁਰੂ ਜੀ ਕਹਿੰਦੇ ਆਪਣਾ ਕਰਕੇ ਤਾਂ ਬੁਲਾਉਂਦੇ ਸਾਂ, 3 ਦਫ਼ਾ ਬੁਲਾਇਆ, ਪਰ ਇਸਨੇ ਇਤਨਾ ਕਪਟ ਕੀਤਾ, ਘਰ ਹੁੰਦਿਆਂ ਸੁਣਦਿਆਂ ਇਹਨਾਂ ਨੇ ਇਹਨੇ ਸੋਚਿਆ ਬਈ ਮੈਂ ਇਤਨਾ ਕਿਉਂ ਚਿੱਤ ਵਿੱਚ ਕਪਟ ਰੱਖਾਂ, ਇਤਨਾ ਕੁਛ ਇਹਨੇ ਖੁਦ ਦੇਖੇ ਨਾਲ ਰਹਿ ਕੇ। ਖੈਰ ਗਰੀਬ ਨਾਲ ਹੁਣ ਬਖਸ਼ੋ, ਮਿਹਰ ਕਰੋ, ਆਪ ਸਮਰੱਥ ਹੋ, ਜ਼ਿੰਦਾ ਕਰੋ ਇਸਨੂੰ। ਗੁਰੂ ਜੀ ਕਹਿੰਦੇ ਵੀ ਜਿਹੜਾ ਤੀਰ ਪੱਥੇ 'ਚੋਂ ਨਿਕਲ ਕੇ ਕਮਾਨ ਦੇ ਚਿੱਲੇ ਬੈਠ ਕੇ ਚੱਲ ਗਿਆ ਜਿੱਤ, ਉਹ ਤਾਂ ਨਿਸ਼ਾਨੇ 'ਤੇ ਲੱਗ ਹੀ ਜਾਂਦਾ ਹੁੰਦਾ, ਉਹਨੇ ਨਿਸ਼ਾਨਾ ਫੁੱਟ ਦਿੱਤਾ, ਯਾਨੀ ਜਿਹੜਾ ਬੱਚਾ ਨਿਕਲ ਗਿਆ ਉਹ ਤਾਂ ਗਿਆ, ਮੁੜਦਾ ਨਹੀਂ ਹੁੰਦਾ ਫਿਰ। ਗਰੀਬ ਨਾਲ ਆਪ ਸਮਰੱਥ ਹੋ, ਸਭ ਕੁਛ ਕਰ ਸਕਦੇ ਹੋ, ਬਿਨਾਂ ਸਾਹ 'ਤੇ ਵੀ ਰੱਖ ਸਕਦੇ ਹੋ, ਮੁਰਦਿਆਂ ਵੀ ਜਿੰਦੇ ਕਰ ਸਕਦੇ ਹੋ, ਕਿਰਪਾ ਕਰਕੇ ਬਖਸ਼ੋ। ਕਹਿਣ ਲੱਗੇ ਹੁਣ ਤਾਂ ਬਚਨ ਜੋ ਹੋਣਾ ਸੀ ਹੋ ਚੁੱਕਾ ਹੈ, ਹੁਣ ਨਹੀਂ ਮੁੜਦਾ, ਬਖਸ਼ਾਂਗੇ। ਗੁਰੂ ਆਪਣੇ ਸਿੱਖ ਨੂੰ ਬਖਸ਼ਦਾ ਹੈ, ਪਰ ਜਿਹੜੀ ਗਲਤੀ ਹੈ ਉਹਦਾ ਫਲ ਵੀ ਤਾਂ ਅਕਸਰ ਮਿਲਦਾ ਹੀ ਹੈ। ਜਾਮੇ ਇਸ ਨੂੰ ਬਖਸ਼ਾਂਗੇ, ਇਤਨੀ ਦੇਰ ਲੱਗਣੀ ਹੈ, ਕਈ ਜਨਮ ਇਸਨੇ ਪਸ਼ ਪੰਛੀਆਂ ਦੇ ਧਾਰਨ ਕਰਨੇ ਹਨ।
ਜੇ ਕੋ ਗੁਰ ਤੇ ਬੇਮੁਖ ਹੋਵੇ ਗੁਰਾਂ ਬਿਨ ਮੁਕਤ ਨਾ ਪਾਵੇ, ਜੇ ਕੋ ਗੁਰ ਤੇ ਬੇਮੁਖ ਹੋਵੇ ਗੁਰਾਂ ਬਿਨ ਮੁਕਤ ਨਾ ਪਾਵੇ ਜੀ।
ਸਤਿਗੁਰੂ ਮੁਕਤ ਨਾ ਪਾਵੇ, ਮੁਕਤ ਨਾ ਪਾਵੇ ਹੋਰ ਥੈ ਕੋਈ, ਪੁੱਛੋ ਬਵੇਕੀਆਂ ਜਾਏ, ਅਨੇਕ ਜੋਨੀ ਭਰਮੇ ਆਵੇ, ਜਿਨ ਸਤਿਗੁਰੂ ਮੁਕਤ ਨਾ ਪਾਏ। ਫਿਰ ਮੁਕਤ ਪਾਵੇ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਜਿਨ ਸਤਿਗੁਰ ਮੁਕਤ ਨਾ ਪਾਏ। ਸਵਯੋਂ ਗੁਰੂ ਜੀ ਕਹਿੰਦੇ, ਗੁਰੂ ਕਲਗੀਧਰ ਮਹਾਰਾਜ ਨੇ ਕਿਹਾ, ਭਾਈ ਇਹ ਉਹੀ ਮੂਲਾ ਹੈ ਸਿਆਲਕੋਟ ਵਾਲਾ, ਗੁਰੂ ਬਾਬਾ ਜੀ ਨੇ ਤਿੰਨ ਦਫਾ ਬੁਲਾਇਆ ਲੇਕਿਨ ਕਪਟ ਕੀਤਾ ਗਿਆ, ਬੇਮੁਖਤਾਈ ਜ਼ਾਹਰ ਕੀਤੀ ਗੁਰੂ ਵੱਲੋਂ, ਨਤੀਜਾ ਇਹ ਹੋਇਆ, ਕਿਤਨਾ ਵਿਛੋੜਾ ਪੈ ਗਿਆ, ਕਿਤਨੇ ਜਨਮਾਂ ਦਾ ਵਿਯੋਗ ਹੋਇਆ। ਸੰਯੋਗ ਕਰਕੇ ਇਹ ਦ੍ਰਿਸ਼ਟਾਂਤ ਪ੍ਰਮਾਣ ਹੈ, ਯਾਨੀ ਜੀਵ ਜਿਹੜਾ ਹੈ ਇਹ ਤਾਂ ਗੁਰੂ ਸ਼ਰਨ ਵਿੱਚ ਆ ਕੇ ਗੁਰੂ ਦੇ ਮੁਖ ਹੋਣ ਦਾ ਫਲ ਦੱਸਿਆ ਨਾ। ਵੈਸੇ ਹੀ ਜੀਵ ਆਤਮਾ 1,84,00,000 ਜੋਨ ਪੂਰ ਚੁੱਕ ਚੁੱਕਾ ਹੈ, ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਹੀ ਨਾਨਕ ਕਹਿਤ ਮਿਲਣ ਕੀ ਵਰੀਆ, ਸਿਮਰਤ ਕਹਾਂ ਨਹੀਂ। ਸਤਿਗੁਰੂ ਨਾਨਕ ਜੀ ਇੱਕ ਦਫ਼ਾ ਕਾਗ ਭੁਸੁੰਡ ਦੀ ਪੁਰੀ ਵਿੱਚ ਪਹੁੰਚੇ, ਉੱਥੇ ਦਰਖਤਾਂ ਦੇ ਉੱਪਰ ਕਾਂ ਹੀ ਕਾਂ ਬੈਠੇ ਹਨ, ਸਭ ਕਾਵਾਂ ਦਾ ਰਾਜਾ ਕਾਗ ਭੁਸੁੰਡ ਨਾਮ ਕਰਕੇ ਕੋਈ ਬੈਠਾ। ਉਸਨੇ ਗੁਰੂ ਜੀ ਦਾ ਸਤਿਕਾਰ ਪੂਜਨ ਕੀਤਾ, ਸੋ ਉਸ ਤਰੀਕੇ ਸਿਰ ਉੱਥੇ ਫਿਰ ਬਚਨ ਬਲਾਸ ਹੋਏ। ਗੁਰੂ ਜੀ ਨੇ ਪੁੱਛਿਆ ਵੀ ਆਪ ਨੂੰ ਇਤਨਾ ਗਿਆਨ, ਇਤਨੀ ਲਮੇਰੀ ਉਮਰ, ਔਰ ਫਿਰ ਕਾਂ ਦੀ ਜੋਨੀ ਪੈਣ ਦਾ ਸਬੱਬ ਕੀ ਹੈ, ਕਿਰਪਾ ਕਰਕੇ ਦੱਸੋ। ਉਹ ਕਾਗ ਭੁਸੁੰਡ ਕਹਿਣ ਲੱਗਿਆ, ਆਪ ਅੰਤਰਜਾਮੀ ਹੋ, ਸਰਵੱਗ ਹੋ, ਤਰਕਾਲੀ ਹੋ, ਆਪ ਤਾਂ ਕੋਈ ਚੀਜ਼ ਗੁੱਝੀ ਸਿੱਧੀ ਨਹੀਂ, ਪਰ ਜੇ ਬਜ਼ੁਰਗ ਪੁੱਛਦੇ ਨੇ ਬੱਚੇ ਉਸਦਾ ਜਵਾਬ ਦਿੰਦੇ ਹਨ, ਇਸ ਕਰਕੇ ਆਪ ਦੇ ਹੁਕਮ ਦੀ ਤਾਮੀਲ ਕਰਨਾ ਮੇਰਾ ਫਰਜ਼ ਹੈ। ਕਹਿਣ ਲੱਗਾ, ਉਹ ਆਪਣੀ ਗੱਲ ਦੱਸ ਰਿਹਾ ਹੈ, ਮੈਂ ਕਹਿੰਦਾ ਮਾਨੁਖ ਤਨ ਵਿੱਚ ਇੱਕ ਸ਼ੈਵੀ ਮਹਾਤਮਾ ਦਾ ਸ਼ਿਸ਼ ਬਣਿਆ, ਜੋ ਸ਼ਿਵਾਂ ਦੇ ਪੁਜਾਰੀ ਸਨ, ਸਵਯੰ ਸ਼ਿਵ ਮੰਦਿਰ ਵਿੱਚ ਪਹੁੰਚ ਕੇ ਸ਼ਿਵਾਂ ਦਾ ਪੂਜਾ ਕਰਦੇ ਹੁੰਦੇ, ਅਸੀਂ ਗੁਰੂ ਨਾਨਕ ਦੇ ਮੰਦਿਰਾਂ ਵਿੱਚ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਸਾਡਾ ਇਸ਼ਟ ਉਹਦੀ ਪੂਜਾ ਕਰਦੇ ਹਾਂ। ਸਿਉਂ ਕਰਕੇ ਮੈਂ ਉਪਦੇਸ਼ ਦੀ ਬੜੀ ਕਮਾਈ ਕੀਤੀ, ਬੜੀ ਧਾਲਣਾ ਕਰ ਲਈ। ਇੱਕ ਦਿਨ ਮੈਂ ਸ਼ਿਵਾਂ ਦੇ ਮੰਦਿਰ ਵਿੱਚ ਬੈਠਾ ਹੋਇਆ ਹਾਂ, ਕਹਿੰਦਾ ਮੇਰੇ ਗੁਰਦੇਵ ਆ ਗਏ, ਮੈਂ ਖੜ੍ਹਾ ਨਾ ਹੋਇਆ। ਸੋ ਉਹ ਤਾਂ ਸ਼ਾਂਤ ਚਿੱਤ ਸਨ। ਉਸ ਮੌਕੇ ਸ਼ਿਵਾਂ ਵੱਲੋਂ ਇਹ ਆਵਾਜ਼ ਹੋਈ, ਆਕਾਸ਼ ਬਾਣੀ ਹੋਈ, ਮਾਨੋ ਕਹਿਣਗੇ ਮੂਰਖ, ਜਿਸਨੇ ਤੈਨੂੰ ਰੋਸ਼ਨੀ ਦਿੱਤੀ ਤੂੰ ਉਸਦੇ ਸਤਿਕਾਰ ਵਾਸਤੇ ਖੜ੍ਹਾ ਵੀ ਨਹੀਂ ਹੋ ਸਕਦਾ, ਇਤਨਾ ਤੇਰੇ ਚਿੱਤ, ਜਾਂ ਤੂੰ ਮਾਨੁਖ ਜੋਨੀ ਦਾ ਅਧਿਕਾਰ ਨਹੀਂ ਰੱਖਦਾ, ਜਾਂ ਤੂੰ ਕਾਂ ਦੀ ਜੋਨੀ ਪੈ। ਇਹ ਉਹਨਾਂ ਨੇ ਬਚਨ ਕਰ ਦਿੱਤਾ, ਜਿਸ ਦਾ ਫਲ ਮੈਨੂੰ ਕਾਂ ਜੋਨੀ ਪ੍ਰਾਪਤ ਹੋਈ। ਇਹ ਬਚਨ ਜਦੋਂ ਮੇਰੇ ਗੁਰਦੇਵ ਨੇ ਸੁਣਿਆ, ਉਹਨਾਂ ਕਿਹਾ ਮਹਾਰਾਜ ਕਿਰਪਾ ਕਰੋ, ਆਪਦਾ ਬਚਨ ਤਾਂ ਵਿਅਰਥ ਨਹੀਂ ਜਾਣਾ, ਅਤੇ ਇਹਨਾਂ 'ਤੇ ਬਖਸ਼ਿਸ਼ ਕਰੋ, ਮਿਹਰ ਕਰੋ, ਇਹਨਾਂ ਨੂੰ ਬਖਸ਼ ਦਿਓ। ਕਹਿਣਗੇ ਬਚਨ ਤਾਂ ਜਿਹੜਾ ਹੋ ਗਿਆ ਹੋ ਗਿਆ, ਲੇਕਿਨ ਇੰਨੀ ਗੱਲ ਜ਼ਰੂਰ ਹੈ ਇਹ ਚਿਰੰਜੀਵੀ ਹੋਏਗਾ, ਇਸ ਨੂੰ ਗਿਆਨ ਨਹੀਂ ਭੁੱਲੇਗਾ। ਸੋ ਇਸ ਤਰੀਕੇ ਸਿਰ ਇਹ ਵਰ ਵੀ ਨਾਲ ਮੈਨੂੰ ਦੇ ਦਿੱਤਾ। ਇਸ ਕਰਕੇ ਮੈਂ ਬੜੀਆਂ ਪਰਲੋਆਂ ਦੇਖੀਆਂ, ਕਈ ਦਫ਼ਾ ਅੱਗ ਦੀਆਂ ਪਰਲੋਆਂ ਹੋਈਆਂ, ਸਾਰੀ ਪ੍ਰਿਥਵੀ ਅੱਗ ਵਿੱਚ ਸੜ ਉੱਠੀ, ਕਈ ਦਫ਼ਾ ਪਾਣੀ ਦੀਆਂ ਪਰਲੋਆਂ ਹੋਈਆਂ, ਸਾਰੀ ਪ੍ਰਿਥਵੀ ਪਾਣੀ 'ਚ ਡੁੱਬ ਗਈ। ਇਸੀ ਤਰ੍ਹਾਂ ਬਹੁਤ ਪਰਲੋਆਂ ਦੇਖੀਆਂ ਮੈਨੂੰ, ਕਿਉਂਕਿ ਉਹਨਾਂ ਦਾ ਵਾਰਾ, ਇਸ ਕਰਕੇ ਮੈਂ ਜਿਹੀ ਜਿਹੀ ਪਰਲੋ ਹੁੰਦੀ ਉਹੋ ਜਿਹੇ ਰੂਪ ਧਾਰਨ ਕਰ ਲੈਂਦਾ, ਚਿਰੰਜੀਵੀ ਰਹਿਣਾ। ਇਤਿਹਾਸ ਇਹ ਲੰਮੀ ਲੰਮੀ ਜੋਨੀਆਂ ਹੋ ਰਹੀਆਂ। ਆਮ ਵੀ ਲੋਕਾਂ ਦੀ ਕਹਾਵਤ ਹੈ, ਆਮ ਲੋਕ ਕਹਾਵਤ ਹੈ, ਲੱਖ ਨਾਗਾਂ ਕਰੋੜ ਕਾਗਾਂ, ਲੱਖਾਂ ਲੱਖਾਂ ਵਰੇ ਸੱਪਾਂ ਦੀ ਉਮਰ ਕਈਆਂ ਦੀ ਹੈ, ਕਾਵਾਂ ਦੀ ਉਮਰ ਵੀ ਬੜੀ ਲਮੇਰੀ ਦੱਸੀ ਦੀ ਹੈ, ਐਡੀ ਐਡੀ ਲੰਮੀਆਂ ਉਮਰਾਂ ਵਾਲੇ ਵੀ ਪੁਰਾਣੇ, ਛੋਟੀ ਛੋਟੀ ਮੱਛਰ ਕੁੱਛਰ ਜਿਹਨਾਂ ਦੀ ਬਹੁਤ ਥੋੜ੍ਹੀ ਉਮਰ ਹੈ, ਇਹ ਵੀ ਛੋਟੀ ਛੋਟੀ ਉਮਰਾਂ ਵਾਲੇ ਹੋਏ ਨੇ। ਇਸ ਤਰੀਕੇ ਸਿਰ ਬਹੁਤੇ ਯੁੱਗ ਫਿਰਦੇ ਫਿਰਦੇ ਨੂੰ ਬਤੀਤ ਹੋ ਗਏ, ਫਿਰ ਕਿਤੇ ਮਨੁੱਖਾਂ ਦੇ ਦੀ ਵਾਰੀ ਆਉਂਦੀ ਹੁੰਦੀ ਹੈ, ਇਉਂ ਗੁਰੂ ਜੀ ਫਰਮਾਉਂਦੇ ਹੈ। ਬਹੁਤੇ ਯੁੱਗ ਫਿਰਦੇ ਫਿਰਦੇ ਨੂੰ, 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 ਬਹੁਤੇ ਯੁੱਗ ਫਿਰਦੇ ਬਹੁਤੇ ਯੁੱਗ ਫਿਰਦੇ ਫਿਰਦੇ ਨੂੰ, ਮਾਨਸ ਦੇ ਹੀ ਮਿਲ ਗਈ ਬਹੁਤੇ ਯੁੱਗ ਫਿਰਦੇ ਬਹੁਤੇ ਯੁੱਗ ਫਿਰਦੇ ਫਿਰਦੇ ਨੂੰ, ਬਹੁਤੇ ਯੁੱਗ ਫਿਰਦੇ ਫਿਰਦੇ ਨੂੰ। ਫਿਰਕ ਫਿਰਕ ਬਹੁਤੇ ਯੁਗ ਹਾਰ ਮਾਨਸ ਦੇ ਲਹੀ ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾ ਨਹੀਂ। ਇਹ ਮਨੁੱਖ ਦੇ ਇਸ ਜੀਵਾਤਮਾ ਨੂੰ ਪ੍ਰਾਪਤ ਹੋਈ, ਇਸਦਾ ਪ੍ਰਯੋਜਨ, ਇਸਦਾ ਉਦੇਸ਼, ਇਸਦਾ ਫਰਜ਼ ਕੀ ਹੈ, ਮੁੱਖ ਫਰਜ਼। ਸੋ ਦਰਅਸਲ ਇਹ ਵੀ ਬਾਪ ਗੁਰੂ ਜੀ ਨੂੰ ਦੱਸ ਦਿਨ ਆਵਨ ਤੋਂ ਇੱਕ ਕਹਿ ਕੋ ਆਇਆ, ਪਰ ਜਨਮ ਤਮੋਇਓ ਮੋਏ ਨਹੀਂ ਮਾਇਆ। ਮਾਨੁੱਖ ਤਨ ਧਾਰਨਾ ਇੱਕ ਪ੍ਰਭੂ ਪ੍ਰਾਪਤੀ ਵਾਸਤੇ, ਉਸਦਾ ਭਜਨ ਕਰਕੇ ਉਸਨੂੰ ਪ੍ਰਾਪਤ ਹੋਣਾ, ਇਹ ਇਸਦਾ ਮੁੱਖ ਫਰਜ਼ ਹੈ। ਪਰ ਇਹ ਇਸ ਕੰਮ ਨੂੰ ਤਾਂ ਭੁੱਲ ਗਿਆ, ਚਾਹੁੰਦਾ ਹੀ ਮਾਇਆ ਦੇ ਵਿੱਚ ਮੋਹਿਤ ਹੋ ਗਿਆ, ਆਪਣੇ ਫਰਜ਼ ਨੂੰ ਭੁੱਲ ਕੇ ਹੋਰ ਦੇ ਹੋਰ ਮਾਰਗ ਵਿੱਚ ਪੈ ਗਿਆ। ਮੰਦਾ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਜਨਮ ਤਮੋਇਓ ਮੋਹਿ ਨਹੀਂ ਮਾਇਆ, ਆਇਆ ਤਾਂ ਭਜਨ ਕਰਨ ਵਾਸਤੇ ਹੈ, ਜੰਮਦਾ ਹੀ ਮਾਇਆ ਦੇ ਮਨਸੂਬੇ ਗੁੰਦਣ ਲੱਗ ਪਿਆ। ਕਿਉਂਕਿ ਜਦ ਤੋਂ ਹੋਸ਼ ਸੰਭਲਦੀ ਹੈ, ਇਸਨੂੰ ਇਹੀ ਸੰਸਕਾਰ ਪਾਏ ਜਾਂਦੇ ਹਨ, ਇਹੀ ਸੁਭਾਅ ਪੱਕਦਾ ਚਲਾ ਜਾਂਦਾ ਹੈ, ਦੇਖ ਦੇਖ ਕੇ ਹੋਰਨਾਂ ਨੂੰ, ਬਜ਼ੁਰਗਾਂ ਨੂੰ, ਆਪਣਿਆਂ ਨੂੰ, ਪਰਾਇਆਂ ਨੂੰ, ਇਹਦੇ ਚਿੱਤ ਵਿੱਚ ਇਹੀ ਕੁਛ ਆਉਂਦਾ ਹੈ ਉਹ ਵੱਡਾ ਹੋ ਗਿਆ, ਉਹ ਬਹੁਤਾ ਮੈਂ ਵਾਲਾ ਹੋ ਗਿਆ, ਮੈਂ ਵੀ ਹੋ ਮੈਂ, ਤੇ ਇਹ ਚੀਜ਼ਾਂ ਇਸ ਨੂੰ ਇਸ ਪਾਸੇ ਹੀ ਪ੍ਰੇਰਦੀਆਂ ਹਨ। ਦਰਅਸਲ ਇਹਦਾ ਮੁੱਖ ਫਰਜ਼ ਤਾਂ ਭਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਔਰ ਕਾਜ ਤਿਰ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮੁੱਖ ਫਰਜ਼ ਇਹੀ ਕੁਛ ਹੈ, ਤੇ ਇਸਨੂੰ ਬਹੁਤ ਥੋੜ੍ਹੇ ਯਾਦ ਰੱਖਦੇ ਹੈ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ, ਜਾਂ ਸਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਪ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ। ਮਾਇਆ ਇਸਨੂੰ ਕਹਿੰਦੇ ਨੇ ਪਰਮਾਤਮਾ ਭੁੱਲ ਜਾਏ, ਮੋਹ ਮਮਤਾ ਦੇ ਅਧੀਨ ਹੋ ਜਾਏ, ਸਰੀਰ ਦਾ, ਸੰਬੰਧੀਆਂ ਦਾ, ਧਨ ਦੌਲਦਾ, ਮਕਾਨਾਂ ਦਾ, ਇਹ ਮੋਹ ਪੈਦਾ ਹੋ ਜਾਏ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ, ਭਉ ਦੂਜਾ ਲਾਇਆ ਦੁਆਇਤ ਭਾਵ ਪੈਦਾ ਹੋ ਜਾਏ। ਕਹੇ ਨਾਨਕ ਗੁਰ ਪ੍ਰਸ਼ਾਦੀ ਜਿਨ੍ਹਾਂ ਲਿਵ ਲੱਗੀ, ਤਿਨ੍ਹਾਂ ਵਿੱਚ ਮਾਇਆ ਪਾਇਆ। ਪਿਛਲੇ ਜਨਮ ਮਾਤਾ ਦੇ ਉਧਰ ਵੀ ਜਦੋਂ ਇਸ ਦੀ ਰਚਨਾ ਹੋਈ, ਰਚੰਤ ਜੀ ਰਚਨਾ ਮਾਤ ਗਰਭਸਥਾਪਨ ਸਾ ਸਾ ਸਿਮਰੰਤ ਨਾਨਕ ਮਹਾਂ ਅਗੰਨਾ ਬਿਨਾਸਨ, ਸਿਰ ਤਲੇ ਪੈਰੂ ਪਰੇ ਬਸੰਦੋ ਕਥੇ ਥਾਏ, ਨਾਨਕ ਸੋ ਧਣੀ ਕਿਉਂ ਵਸਾਰੇ, ਉਧਰੋ ਜਿਸ ਦੇ ਨਾ ਨੌ ਦਸ ਮਹੀਨੇ ਮਾਤਾ ਦੇ ਉਧਰ ਵੀ ਸਿਰੋ ਠਾਹਾਂ ਅਤੇ ਪੈਰੋ ਤਾਹਾਂ, ਮਾਨੋ ਕੁੰਭੀ ਨਰਕ ਵਿੱਚ ਇਹਦਾ ਵਾਸਾ। ਇਹੋ ਜਿਹੇ ਥਾਂ ਰੱਬ ਨੂੰ ਯਾਦ ਕਰਦਾ ਸੀ, ਸਵਾਸਾ ਸਿਮਰਨ ਕਰਦਾ ਸੀ, ਦੁੱਖ ਵਿੱਚ ਯਾਦ ਕਰਦਾ ਹੀ ਹੁੰਦਾ ਹੈ, ਸਵਾਸਾ ਸਿਮਰਨ ਕਰਦਾ ਸੀ, ਅਤੇ ਇਉਂ ਵਾਰ ਵਾਰ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਦੇ, ਪ੍ਰਭੂ ਹੇ ਅੰਤਰਜਾਮੀ, ਹੇ ਪਤਿਤ ਪਾਵਨ, ਹੇ ਮਿਹਰਬਾਨ, ਹੇ ਸਭ ਸ਼ਕਤੀਮਾਨ, ਮੈਨੂੰ ਇਸ ਨਰਕ ਵਿੱਚੋਂ, ਇਹ ਕੁੰਭੀ ਨਰਕ ਵਿੱਚੋਂ ਕੱਢ, ਮੈਂ ਦੁਨੀਆਂ 'ਤੇ ਜਾ ਕੇ ਸਦਾ ਤੇਰਾ ਭਜਨ ਕਰਾਂਗਾ। ਇਹ ਵਾਰ ਵਾਰ ਪ੍ਰਾਰਥਨਾ ਵਾਹਿਗੁਰੂ ਦੇ ਚਰਨਾਂ ਵਿੱਚ ਕਰਦਾ, ਸਾਫ ਸਾਫ ਸਿਮਰਨ ਕਰਦਾ ਹੁੰਦਾ।
ਜੀ ਮੈਂ ਨਾਮ ਜਪੂੰਗਾ ਦਾਤਾ ਤੇਰਾ, ਇੱਥੋਂ ਮੈਨੂੰ ਕੱਢ ਲੈ। ਜੀ ਮੈਂ ਨਾਮ ਜਪੂੰਗਾ ਤੇ ਇੱਥੋਂ ਮੈਨੂੰ ਕੱਢ ਲੈ ਗੁਰਾ,
ਤਕਲੀਫ ਵਿੱਚ ਹਰੀਕੀ ਯਾਦ ਕਰਦਾ, ਦੁੱਖ ਵਿੱਚ ਨਾਸਤਿਕ ਵੀ ਆਸਤਿਕ ਬਣ ਜਾਇਆ ਕਰਦੇ ਹਨ। ਇਹ ਦੁਨੀਆਂ ਵਿੱਚ ਦੇਖ ਲਓ, ਕੋਈ ਦੁੱਖ ਛਿੜਦਾ ਹੈ ਉਦੋਂ ਰੱਬ ਨੂੰ ਆਰਾਧਦਾ ਹੈ। ਇਸੀ ਤਰ੍ਹਾਂ ਸਵਾਸ ਸਵਾਸ ਸਿਮਰਨ ਕਰਦਾ ਸੀ, ਇਹੋ ਜਿਹੀਆਂ ਪ੍ਰਾਰਥਨਾ ਕਰਦਾ ਹੁੰਦਾ, ਸੌ ਜਨਮ ਦੀ ਇਸਨੂੰ ਖਬਰ ਸੀ। ਕਿਉਂਕਿ ਜਦੋਂ ਮਨ ਸ਼ੁੱਧ ਅਤੇ ਇਕਾਗਰ ਹੁੰਦਾ ਹੈ, ਉਦੋਂ ਇਹੋ ਜਿਹੇ ਗੁਣ ਆ ਜਾਇਆ ਕਰਦੇ ਹਨ। ਜਦੋਂ ਇਉਂ ਪ੍ਰਾਰਥਨਾ ਵਾਰ ਵਾਰ ਇਸਨੇ ਕੀਤੀਆਂ, ਵਾਹਿਗੁਰੂ ਅੰਤਰਜਾਮੀ ਨੇ ਕਿਹਾ, ਇਸ ਦੁੱਖ ਵਿੱਚ ਤੂੰ ਵਾਕਈ ਇਹ ਪ੍ਰਾਰਥਨਾ ਕਰਨਾ, ਤੈਨੂੰ ਮੈਂ ਕਦੇ ਭੁੱਲਾਂਗਾ ਨਹੀਂ, ਪਰ ਦੁਨੀਆਂ 'ਤੇ ਜਾ ਕੇ ਤੈਂ ਭੁੱਲ ਜਾਣਾ ਹੈ। ਤੈਨੂੰ ਪਹਿਲਾ ਦਰਜਾ ਦੱਸਦੇ ਹਾਂ। ਆਪਣੇ ਵਿਵਹਾਰ ਕਾਰ ਵੀ ਕਰੀ ਜਾਵੀਂ, 24 ਘੰਟੇ ਦਿਨ ਰਾਤ ਦੇ ਹੁੰਦੇ ਹਨ, ਦਸਵਾਂ ਹਿੱਸਾ 2.5 ਘੰਟੇ ਬਣਦੇ ਹਨ। ਕਮ ਅਜ਼ ਕਮ 24 ਘੰਟਿਆਂ ਵਿੱਚੋਂ 2.5 ਘੰਟੇ ਜ਼ਰੂਰ ਭਜਨ ਕਰੀ, ਔਰ ਆਪਣੀ ਕਿਰਤ ਕੋਈ ਵੀ ਨੇਕ ਨੀਅਤੀ ਦੀ, ਨੌਕਰੀ ਚਾਕਰੀ ਖੇਤੀ ਪੱਤੀ ਵਣਜ ਵਪਾਰ ਜੋ ਕੁਛ ਵੀ ਕਰੇ ਦਸਵੰਧ ਕੱਢੀ ਜਾਏ। ਜੇ ਇਉਂ ਕਰੇਗਾ ਫਿਰ ਵੀ ਤੇਰੇ 'ਤੇ ਬਖਸ਼ਿਸ਼ ਹੋ ਜਾਏ। ਭਲਾ ਇਉਂ ਕਰਦੇ ਕਰਦੇ ਜੇ ਤੇਰੇ ਚਿੱਤ ਵਿੱਚ ਇਹੋ ਜਿਹਾ ਵਿਵੇਕ ਪੈਦਾ ਹੋ ਜਾਏ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਸਾਸੰਗ ਜਿਸਨੂੰ ਇਹ ਵਿਚਾਰ ਪੈਦਾ ਹੋ ਜਾਏ ਸਤ ਪਰਮੇਸ਼ੁਰ ਅਤੇ ਉਸਦਾ ਨਾਮ ਹੈ, ਉਹ ਪਰਮੇਸ਼ੁਰ ਨੂੰ ਭੁਲਾਉਣਾ ਨਹੀਂ ਚਾਹੁੰਦਾ ਹੁੰਦਾ। ਉਸਦੇ ਚਿੱਤ ਵਿੱਚ ਅਤਿਅੰਤ ਵੈਰਾਗ ਪੈਦਾ ਹੋ ਜਾਂਦਾ ਹੈ, ਉਹ ਚਾਹੁੰਦਾ ਮੈਨੂੰ ਪਰਮੇਸ਼ੁਰ ਉਸਦਾ ਨਾਮ ਨਾ ਭੁੱਲੇ, ਦੁਨੀਆ ਭਾਵੇਂ ਸਾਰੀ ਭੁੱਲ ਜਾਵੇ। ਇਹ ਵੈਰਾਗ ਦੀ ਨਿਸ਼ਾਨੀ ਹੈ। ਵੈਰਾਗ ਦੁਆਰਾ ਮਨ ਤੋਂ ਮਾਇਆ ਲੈ ਜਾਂਦੀ ਹੁੰਦੀ ਹੈ। ਸੋ ਅਗਰ ਤੇਰੀ ਇਹੋ ਜਿਹੀ ਦਿਸ਼ਾ ਆ ਜਾਵੇ, ਪਰਮੇਸ਼ੁਰ ਨੇ ਕਿਹਾ 8 ਪਹਿਰ ਮੇਰਾ ਭਜਨ ਕਰੀ, ਤੇਰੀਆਂ ਸਰੀਰ ਦੀਆਂ ਜਿਹੜੀਆਂ ਜ਼ਰੂਰੀਆਤ ਹਨ, ਅੰਨ ਵਸਤਰ ਸਥਾਨ ਵਗੈਰਾ ਜੋ ਕੁਛ ਸਰੀਰ ਦੇ ਨਿਰਵਾਹ ਵਾਸਤੇ ਚਾਹੀਦਾ ਹੈ, ਉਹਦੀ ਜ਼ਿੰਮੇਵਾਰੀ ਮੈਂ ਲੈ ਲਵਾਂਗਾ। ਤੂੰ 8 ਪਹਿਰ ਭਜਨ ਕਰੀ। ਇਉਂ ਕਰਦਿਆਂ ਕਰਦਿਆਂ ਅਗਰ ਤੂੰ ਆਪਾ ਗਵਾ ਦੇਵੇਂ, ਆਪਣੀ ਹੋਂ ਗਵਾ ਦੇਵੇਂ, ਤਾਂ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋ ਰਹੇ ਤਾਂ ਸਭ ਜਗ ਤੇਰਾ। ਆਪਾਂ ਗਵਾ ਕੇ ਆਪਣੇ ਸੁਭਾਵਾਂ ਨੂੰ ਸੁਧਾਰ ਲਵੇਂ, ਆਪਣੀ ਹੋਂ ਨੂੰ ਅੰਦਰੋਂ ਕੱਢ ਦੇਵੇਂ ਨਾਮ ਅਭਿਆਸ ਦੁਆਰਾ, ਅਤੇ ਮੇਰੇ ਵਿੱਚ ਮਿਲ ਜਾਏ ਤਾਂ ਜੋ ਕੁਛ ਮੇਰਾ ਉਹ ਤੇਰਾ ਹੀ, ਮੇਰਾ ਲਾਡਲਾ ਪੁੱਤਰ ਬਣ ਜਾਏਗਾ ਤੂੰ, ਮੇਰੀ ਪ੍ਰੋਪਰਟੀ ਦਾ ਮਾਲਕ ਤੂੰ ਬਣ ਜਾਏਗਾ। ਇਉਂ 3 ਦਰਜੇ ਪਰਮੇਸ਼ੁਰ ਨੇ 3 ਗੱਲਾਂ ਦੱਸੀਆਂ ਮਾਤਾ ਦੇ ਉਦਰ ਵਿੱਚ। ਕਮ ਅਜ਼ ਕਮ 2.5 ਘੰਟੇ ਆਪਣੀ ਕਿਰਤ ਨਾਲ ਕਰੀ ਜਾ। ਫਿਰ ਦੂਸਰਾ ਦਰਜਾ ਵਿਵੇਕੀ ਪੁਰਸ਼ ਵਾਲਾ, 8 ਪੈਰ ਭਜਨ ਕਰ, ਪਰਮੇਸ਼ੁਰ ਕਹਿੰਦੇ ਤੇਰੀ ਜ਼ਿੰਮੇਵਾਰੀਆਂ ਮੈਂ ਲੈ ਲਾਂਗਾ। ਤੀਸਰੇ ਦਰਜੇ ਵਿੱਚ ਆਪਣੀ ਹੋਂ ਗਵਾ ਦੇਣੀ, ਪਰਮੇਸ਼ੁਰ ਦਾ ਲਾਡਲਾ ਪੁੱਤਰ ਬਣ ਜਾਂਦਾ ਹੈ। ਸੰਯੋਂ ਅਗਰ 3 ਗੱਲਾਂ 'ਚੋਂ 1 ਗੱਲ ਜਿਹੜੀ ਵੀ ਤੈਨੂੰ ਮਨਜ਼ੂਰ ਹੋਵੇ ਕਰ ਲਵੀਂ, ਪਰ ਇਹ ਸਾਰਿਆਂ ਨੇ ਵਾਅਦੇ ਕੀਤੇ ਹੋਏ ਹਨ ਸਾਧ ਸੰਗਤ, ਇਹਨ ਵੀ 1 ਨੇ ਹੀ, ਛੋਟਾ ਵੱਡਾ ਗਰੀਬ ਅਮੀਰ ਸਭ ਨੇ ਹੀ ਮਾਤਾ ਦੇ ਉਦਰ ਵਿੱਚੋਂ ਵਾਅਦੇ ਕੀਤੇ ਹਨ। 100 ਜਨਮ ਦੀ ਖਬਰ ਹੁੰਦੀ ਸੀ। ਜੇ ਇਸ ਦੀ ਬਾਬਤ ਪ੍ਰਮਾਣ ਲੈਣਾ, ਕਈ ਬੱਚੇ ਇਹੋ ਜਿਹੇ ਦੇਖਣ 'ਚ ਆਏ, ਜਿੰਨੀ ਦੇਰ ਤੱਕ ਉਹਦੇ ਮਨ ਸਫਾ ਹੁੰਦੇ ਨੇ, ਸ਼ੁੱਧ ਹੁੰਦੇ ਨੇ ਬਚਪਨ ਦੇ ਵਿੱਚ, ਉਹਨਾਂ ਨੂੰ ਇਹ ਸੰਸਕਾਰ ਹੁੰਦੇ ਨੇ, ਉਹ ਦੱਸਦੇ ਨੇ ਫਲਾਣੇ ਥਾਂ ਸਾਡਾ ਘਰ ਹੈ, ਮੇਰੇ ਮਾਤਾ ਪਿਤਾ ਫਲਾਣੇ ਹਨ, ਫਲਾਣੇ ਥਾਂ ਮੇਰੀਆਂ ਕਿਤਾਬਾਂ ਪਈਆਂ, ਉਹ ਚੀਜ਼ ਪਈ ਹੋਈ ਹੈ। ਇਹ ਬਹੁਤ ਸਾਰੀਆਂ ਮਿਸਾਲਾਂ ਦੇਖਣ ਜਾਏ, ਇਹ ਤਦ ਦੱਸਦੇ ਨੇ, ਉਹਨਾਂ ਦੇ ਮਨ ਸਫਾ ਹੁੰਦੇ ਨੇ। ਮਾਤਾ ਦੇ ਉਦਰ ਵੀ ਤਾਂ 100 ਜਨਮ ਦੀ ਖਬਰ ਹੁੰਦੀ ਹੀ ਹੈ, ਮਨ ਦੀ ਸ਼ੁੱਧੀ ਕਰਕੇ। ਸੋ ਇੱਥੇ ਵੀ ਜਿੰਨੀ ਦੇਰ ਤੱਕ ਮਨ ਸਫਾ ਹੁੰਦਾ, ਇੰਨੀਆਂ ਇੰਨੀਆਂ ਖਬਰਾਂ ਰਹਿੰਦੀਆਂ ਹਨ। ਜਦੋਂ ਮਨ ਮੈਲਾ ਹੋ ਜਾਂਦਾ, ਖਿਣ ਜਾਂਦਾ, ਹੋਰ ਦੁਨੀਆਂ ਦੇ ਧੰਨੇ ਇੱਧਰ ਉੱਧਰ ਹੋਰ ਖਿਆਲਾਂ ਵਿੱਚ ਪ੍ਰਵਿਰਤ ਹੋ ਜਾਂਦਾ, ਇਹ ਸਭ ਕੁਛ ਭੁੱਲ ਜਾਂਦਾ ਇਸ ਨੂੰ, ਫਿਰ ਮਨ ਮੈਲਾ ਹੋਣ ਕਰਕੇ ਕੁਛ ਨਹੀਂ ਯਾਦ ਰਹਿੰਦਾ। ਸੋ ਇਹ ਕਾਰਨ ਹੈ, ਨਹੀਂ ਬਹੁਤ ਸਾਰੀ ਇੰਨੀਆਂ ਹੀ ਮਿਸਾਲਾਂ ਦੇਖਣ 'ਚ ਆਈਆਂ ਹਨ। ਸੋ ਇਉਂ ਕਰਕੇ ਇਹ ਦੁਨੀਆਂ ਦੇ ਤਦੇ ਕਹਿੰਦੇ ਨੇ ਗੁਰੂ ਜੀ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ, ਜੰਤ ਸਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਲਿਵ ਵਾਹਿਗੁਰੂ ਨਾਲ ਬਿਰਤੀ ਜਿਹੜੀ ਲੱਗੀ ਸੀ ਟੁੱਟ ਗਈ, ਦੁਨੀਆਂ ਵਿੱਚ ਆ ਕੇ ਇਹ ਹਵਾ ਨੇ ਤ੍ਰਿਸ਼ਨਾ ਲਗਾ ਦਿੱਤੀ, ਮਾਇਆ ਅਮਰ ਵਰਤਾਇਆ, ਮਾਇਆ ਨੇ ਆਪਣਾ ਹੁਕਮ ਚਲਾ ਤਾ ਇਹਦੇ ਉੱਪਰ, ਤੱਕ ਵਰਤ ਦਿੱਤੀ, ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੇ, ਪਰਮਾਤਮਾ ਵਿਸਰ ਜਾਏ ਮੋਹ ਮਾਇਆ ਪੈਦਾ ਹੋ ਜਾਏ, ਇਸਨੂੰ ਹੀ ਮਾਇਆ ਕਹਿੰਦੇ ਨੇ, ਭਾਉ ਦੂਜਾ ਲਾਇਆ ਦੁਆਇਤ ਭਾਵ ਪੈਦਾ ਹੋ ਗਿਆ। ਅੱਗੇ ਫਿਰ ਆਖਰੀ 10 ਦਿਨ ਗੁਰਪ੍ਰਸ਼ਾਦੀ ਜਿਹਨਾਂ ਲਿਵ ਲੱਗੀ ਇਹਨਾਂ ਵਿੱਚ ਮਾਇਆ ਪਾਇਆ, ਗੁਰੂ ਦੀ ਕਿਰਪਾ ਕਰਕੇ ਜੀ ਦੀ ਬਿਰਤੀ ਜੀ ਦੀ ਲਿਵ ਵਾਹਿਗੁਰੂ ਨਾਲ ਫਿਰ ਲੱਗ ਜਾਏ, ਮਾਇਆ ਵਿੱਚ ਰਹਿੰਦਾ ਹੋਈ ਤਾਂ ਪ੍ਰਭੂ ਨੂੰ ਪਾ ਲੈਂਦਾ ਹੈ, ਮਾਇਆ ਤੋਂ ਉੱਚਾ ਰਹਿੰਦਾ ਸਰੀਰ ਕਰਕੇ, ਮਾਇਆ 'ਚ ਰਹਿੰਦਾ ਜਿਵੇਂ ਕਮਲ ਪਾਣੀ 'ਚ ਰਹਿੰਦਾ ਹੈ, ਲੇਕਿਨ ਉਹਦੇ ਪੱਤਿਆਂ ਵਿੱਚ ਪਾਣੀ ਸਪਰਸ਼ ਨਹੀਂ ਕਰਦਾ, ਇਸੇ ਤਰ੍ਹਾਂ ਸਰੀਰ ਕਰਕੇ ਮਾਇਆ ਵਿੱਚ ਰਹਿੰਦਾ ਜਿਹਦੀ ਲਿਵ ਲੱਗ ਗਈ, ਲੇਕਿਨ ਇਹਦੇ ਅੰਦਰ ਮਾਇਆ ਪ੍ਰਵੇਸ਼ ਨਹੀਂ ਕਰਦੀ, ਮਨ ਦੇ ਵਿੱਚ ਅਟੈਚਮੈਂਟ ਨਹੀਂ ਕਿਸੇ ਵਸਤੂ ਦੀ ਹੋਇਆ, ਪਕੜ ਨਹੀਂ ਕਿਸੇ ਵਸਤੂ ਦੀ ਹੋਇਆ ਕਰਦੀ ਹੈ। ਸੰਯੋ ਖਰੇ ਉਹ ਵਾਅਦੇ ਕੀਤੇ, ਸੋ ਉਸਦੀ ਬਾਬਤ ਹੀ ਇੱਧਰ ਗੁਰੂ ਜੀ ਦੱਸਦੇ ਨੇ, ਅਚੰਤ ਜੀ ਰਚਨਾ ਮਾਤ ਗਰਭ ਸਥਾਪਨ ਸਾਹ ਸਾਹ ਸਿਮਰੰਤ ਨਾਨਕ ਮਾਂ ਅਗਨਾ ਬਿਨਾਸ਼ਨ। ਉਹ ਅਗਨ ਜਠਰਾ ਅਗਨ ਨੇ ਸਾੜਿਆ ਨਹੀਂ ਇਸ ਨੂੰ, ਇਸ ਕਰਕੇ ਸਵਾਸ ਸਵਾਸ ਸਿਮਰਨ ਕਰਦਾ ਸੀ। ਫਿਰ ਸਿਰ ਤਲੇ ਪੈਰ ਉਪਰੇ ਬਸੰਦੁਕ ਹੱਥੇ ਥਾਰ ਸੇਠਣ ਪੈਰੋਂ ਤਾਂ ਇਉਂ ਖੋਟੇ ਥਾਂ ਵਸਦਾ ਸੀ। ਪਰ ਗੁਰੂ ਜੀ ਕਹਿੰਦੇ ਨੇ, ਚੇਤਾਵਨੀ ਕਰਾਉਂਦੇ, ਨਾਨਕ ਸੋ ਧਣੀ ਕਿਉਂ ਵਸਾਰਿਓ, ਉਧਰਿਓ ਜਿਸ ਦੇ ਨਾਂ ਹੈ। ਇਹ ਦੁਨੀਆਂ ਵਿੱਚ ਆ ਕੇ ਉਹ ਮਾਲਕ ਨੂੰ ਕਿਉਂ ਵਸਾਰ ਦਿੱਤਾ ਜਿਸ ਦੇ ਨਾਂ ਤੋਂ ਇਹ ਜੇ ਕੁੰਭੀ ਨਰਕ ਵਿੱਚੋਂ ਤੇਰਾ ਉਧਾਰ ਹੋਇਆ। ਇਉਂ ਪੜ੍ਹ ਲਓ ਧਰਮ।
ਜਦੋਂ ਪੁੱਠਾ ਲਮਕਦਾ ਸੈ ਉਹ ਦਿਨ ਭੁੱਲ ਗਏ ਨੇ, ਉਹ ਦਿਨ ਭੁੱਲ ਗਏ। ਪੁੱਠਾ ਲਮਕਦਾ ਸੈ ਉਹ ਦਿਨ ਭੁੱਲ ਗਏ ਨੇ, ਉਹ ਦਿਨ ਭੁੱਲ ਗਏ।
ਕਦੇ ਵੀ ਨਹੀਂ ਭੁਲਾਉਂਗਾ, ਇਹ ਵਾਹਿਗੁਰੂ ਤੈਨੂੰ ਕਿਸੇ ਵੇਲੇ ਨਹੀਂ ਮੈਂ ਭੁਲਾਵਾਂਗਾ, ਮੈਨੂੰ ਇਸ ਨਰਕ ਵਿੱਚੋਂ ਕੱਢ। ਉਦੋਂ ਤਾਂ ਇਉਂ ਕਹਿੰਦਾ ਸੀ, ਲੇਕਿਨ ਹੁਣ 2.5 ਘੰਟੇ ਵੀ ਯਾਦ ਨਹੀਂ ਕਰਦਾ, ਹੋਰ ਜ਼ਿਆਦਾ ਦੀ ਅਵਸਥਾ ਨੂੰ ਤਾਂ ਛੱਡ। ਤਾਂ ਤੇ ਫਿਰ ਗੁਰੂ ਅਮਰਦਾਸ ਕਿਰਪਾ ਕਰਦੇ ਹਨ, ਉਸ ਸਮੇਂ ਦੀ ਬਾਬਤ ਇਸ ਜੀਵ ਨੂੰ ਚੇਤਾਵਨੀ ਕਰਾਉਂਦੇ ਹਨ। ਉਸ ਵੇਲੇ ਨੂੰ ਯਾਦ ਕਰਦਾ ਹੋਇਆ ਆਪਣੇ ਉਹਨਾਂ ਬਚਨਾਂ ਨੂੰ ਸੰਭਾਲਣਾ ਕਰ।
ਜਿਹੜਾ ਮਾਤਾ ਦੇ ਉਦਰ ਵਿੱਚ ਪਾਲਦਾ ਉਹਨੂੰ ਕਿਉਂ ਵਸਾਰੇਗਾ ਗਾਸਲਾ, ਮਾਤਾ ਦੇ ਉਦਰ ਵਿੱਚ ਉਹਨੂੰ ਕਿਉਂ ਵਸਾਰੇਗਾ ਗਾਸਲਾ।
ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀਏ, ਮਨੋ ਕਿਉਂ ਵਸਾਰੀਏ ਇਹ ਵਡਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ ਜਿਸ ਨੂੰ ਕਿਉਂ ਭੋ ਨਾ ਸਕੇ, ਜਿਸ ਨੂੰ ਆਪਣੇ ਲਿਵ ਲਾਵੇ ਆਪਣੇ ਲਿਵ ਆਪੇ ਲਾਵੇ। ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕ ਇਹ ਵਡਦਾਤਾ, ਸੋ ਕਿਉਂ ਮਨੋ ਵਸਾਰੀਐ। ਗੁਰੂ ਅਮਰਦਾਸ ਜੀ ਕਹਿੰਦੇ ਨੇ ਐਡਾ ਵੱਡਾ ਦਾਤਾ, ਐਡਾ ਸਮਰੱਥ, ਜਿਹੜਾ ਬੜੇ ਬੜੇ ਦੁੱਖਾਂ ਵਿੱਚ ਮਦਦ ਕਰਨ ਨੂੰ ਸਮਰੱਥ ਹੈ, ਖਾਸ ਕਰ ਜਿੱਥੇ ਕਿਸੇ ਦੀ ਪਹੁੰਚ ਨਹੀਂ ਉੱਥੇ ਮਾਤਾ ਦੇ ਉਦਰ ਵਿੱਚ ਇਸ ਦੀ ਰੱਖਿਆ ਕਰਨ ਨੂੰ ਸਮਰੱਥ ਹੈ, ਉਹਨੂੰ ਕਿਉਂ ਵਸਾਰਿਆ ਜਾਵੇ। ਕਿਉਂ ਫਰਮਾਉਂਦੇ ਹਨ, ਮਾਨੁਖ ਤਨ ਦੇ ਵਿੱਚ ਆ ਕੇ ਇਹਦੇ ਆਪਣੇ ਵਾਅਦੇ ਕੀਤੇ ਹੋਏ ਹਨ, ਆਪਣੇ ਪ੍ਰਣ ਕੀਤੇ ਹੋਏ ਹਨ ਵਾਹਿਗੁਰੂ ਦੇ ਨਾਲ। ਇਹ ਵਾਹਿਗੁਰੂ, ਮੈਂ ਤੇਰਾ ਸਦਾ ਹੀ ਭਜਨ ਕਰਾਂਗਾ, ਕਦੇ ਵੀ ਨਹੀਂ ਭੁਲਾਵਾਂਗਾ। ਪਰ ਇੱਥੇ ਆ ਕੇ ਕਿਉਂ ਭੁੱਲ ਗਿਆ ਹੈ? ਮਾਇਆ ਦਾ ਗਲਬ ਇਸ ਦੇ ਮਨ 'ਤੇ ਪੈ ਗਿਆ, ਮਾਇਆ ਨੇ ਭੁਲਾ ਦਿੱਤਾ ਹੈ। ਤਾਂ ਤਾਂ ਉਸ ਸਮੇਂ ਨੂੰ ਚੇਤਾਵਨੀ ਕਰਵਾਉਂਦੇ ਹੋਏ ਗੁਰੂ ਜੀ ਇਹ ਫਰਮਾਉਂਦੇ ਹੈ। ਤਾਂ ਤਾਂ ਮਾਨੁੱਖ ਤਨ ਦਾ ਇਸਦਾ ਪਰਮ ਪ੍ਰਯੋਜਨ, ਅਸਲ ਮੁੱਖ ਫਰਜ਼, ਆਉਣ ਦਾ ਮੁੱਦਾ ਇਹੀ ਕੁਛ ਹੈ।
ਬੰਦਾ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਨਾਮ ਦੇ ਜਪਣ ਨੂੰ ਮਾਇਆ ਵਾਲਾ ਜਾਲ ਪੈ ਗਿਆ।
ਤਨ ਧਾਰਨ ਦਾ ਪ੍ਰਯੋਜਨ, ਇਹਦਾ ਵਾਹਿਗੁਰੂ ਦਾ ਭਜਨ ਕਰਨਾ ਹੈ। ਅਤੇ ਚਾਹੀਦਾ ਹਰ ਹਰਦੇ ਮਿਸ਼ਰ ਨੂੰ ਚੌਵੀਆਂ ਘੰਟਿਆਂ ਵਿੱਚੋਂ, ਜਿੱਥੇ ਆਪਣਾ ਬਹੁਤ ਸਾਰਾ ਸਮਾਂ ਵਿਵਹਾਰ ਕਾਰ ਵਿੱਚ ਲੱਗਦਾ ਹੈ, ਕੁਛ ਸਮਾਂ ਸੌਣ ਵਿੱਚ ਗੁਜ਼ਰ ਜਾਂਦਾ ਹੈ, ਅਤੇ ਕਮ ਸੇ ਕਮ 3-2.5 ਘੰਟੇ ਭਜਨ ਵਾਸਤੇ ਵੀ ਕੱਢਣੇ ਚਾਹੀਦੇ ਹਨ। ਅਗਰ ਇੱਕ ਲਖਤ ਪਹਿਲੇ ਇਹ ਸਵਾਹ ਨਾ ਹੋਵੇ, ਥੋੜ੍ਹੇ ਥੋੜ੍ਹੇ 'ਤੇ ਸ਼ੁਰੂ ਕਰ ਦੇਣਾ ਚਾਹੀਦਾ ਹੈ। ਥੋੜ੍ਹਾ ਥੋੜ੍ਹਾ ਸਾਰਿਆਂ ਵਕਤਾਂ ਵਿੱਚੋਂ ਅੱਛਾ ਵਕਤ ਅੰਮ੍ਰਿਤ ਵੇਲਾ ਹੈ। ਵੈਸੇ ਆਪਣੇ ਕੰਮ ਕਾਰ ਦੇ ਲਿਹਾਜ਼ 'ਤੇ ਅਗਰ ਇਹ ਸਮਾਂ ਨਾ ਮਿਲ ਸਕੇ, ਜਿਹੜਾ ਵੀ ਸਮਾਂ ਮਿਲ ਸਕੇ ਬਿਹਤਰ ਹੈ। ਨਹੀਂ ਅਕਸਰ ਦੇਖਿਆ ਜਾਂਦਾ ਹੈ ਰਾਤ ਨੂੰ ਪੂਰੀ ਆਪਣੀ ਜਿਤਨੀ ਕੁ ਨੀਂਦ ਹੈ 5-6 ਘੰਟੇ ਲੈ ਕੇ ਉੱਠ ਖੜੇ, ਉੱਠ ਕੇ ਸੌ ਤਤਨ ਕੁਰਲਾ ਅੱਛੀ ਤਰ੍ਹਾਂ ਇਸ਼ਨਾਨ ਵਗੈਰਾ ਕਰਕੇ ਫਿਰ ਪਰਮੇਸ਼ੁਰ ਦਾ ਭਜਨ ਕਰੇ। ਉਹ ਵਕਤ ਸਾਰਿਆਂ ਤੋਂ ਅੱਛਾ ਹੈ, ਉਸ ਵਕਤ ਨੂੰ ਬਹੁਤਾ ਵਡਿਆਇਆ ਗਿਆ ਹੈ। ਭਾਵੇਂ ਸਾਰੇ ਹੀ ਭਜਨ ਦੇ ਵਕਤ ਵੇਲੇ ਹਨ, ਸੰਸਾਰ ਕੋਈ ਨਹੀਂ। ਜੇ ਇਹੋ ਜਿਹਾ ਸਮਾਂ ਕਿਸੇ ਕਾਰਨ 'ਤੇ, ਕਿਸੇ ਡਿਊਟੀ, ਕੋਈ ਨੌਕਰੀ ਚਾਕਰੀ, ਹੋਰ ਵਿਹਾਰ ਕਾਰ ਦੇ ਸਬਬ ਨਾ ਹੱਥ ਆਵੇ ਕਿਸੇ ਨੂੰ, ਹੋਰ ਜੇ ਜਿਹੜਾ ਸਮਾਂ ਉਸਨੂੰ ਵਿਹਲਾ ਮਿਲੇ ਉਹ ਕੱਢ ਸਕਦਾ ਹੈ, ਇਉਂ ਇਹ ਚਾਹੀਦੇ ਹੈ। ਇਸ ਤੋਂ ਇਲਾਵਾ ਸ਼ਾਸਨ ਦੁਨੀਆਂ ਵਿੱਚ ਸਿਵਾਏ ਭਜਨ ਸਤਸੰਗ 'ਤੇ ਕਿਤੇ ਵੀ ਸੁੱਖ ਨਹੀਂ ਹੈ। ਦੁਨੀਆਂ ਵਿੱਚ ਦੇਖ ਲਓ, ਜਿੰਨੇ ਵੱਡੇ ਦੇਖੋਗੇ ਉਨੇ ਬਹੁਤੇ ਦੁਖੀ ਦੇਖੋਗੇ ਤੁਸੀਂ। ਵੱਡੇ ਵੱਡੇ ਜੋ ਸੋਈ ਵੱਡਾ ਜਿਨ ਰਾਮ ਲਿਵਲਾ, ਭੂਮੀਆਂ ਉੱਪਰ ਨਿਕਲ ਬੁੱਝੈ, ਛੋੜ ਚਲੇ ਤ੍ਰਿਸ਼ਨਾ ਨਹੀਂ ਬੁੱਝੈ। ਜ਼ਮੀਨਾਂ ਦੇ ਮਾਲਕ ਜ਼ਮੀਨਾਂ ਵਾਸਤੇ ਲੜੀ ਜਾਂਦੇ ਨੇ, ਛੱਡ ਕੇ ਤੁਰ ਜਾਂਦੇ ਨੇ, ਤ੍ਰਿਸ਼ਨਾ ਫਿਰ ਨਾਲ ਚਲੀ ਜਾਂਦੀ ਹੈ। ਗੁਰੂ ਦਸਮ ਪਾਤਸ਼ਾਹ ਮਾਲ ਵਿੱਚ ਪਹੁੰਚੋ ਨਾ, ਜਦੋਂ ਬਠਿੰਡੇ ਨੂੰ ਜਾਈਏ, ਪਟਿਆਲੇ ਤੋਂ ਸੜਕ ਜਾਂਦੀ ਹੈ, ਜਾਂਦੇ ਹਾਂ ਅੱਗੇ ਖੱਬੇ ਪਾਸੇ ਤਿੱਤਰ ਸਰ ਨਾਮ ਕਰਕੇ ਗੁਰਦੁਆਰਾ ਆਉਂਦਾ, ਉਦੋਂ ਬੜੇ ਜੰਗਲਾਤ ਸਨ ਇੱਥੇ, ਜਿਹਨਾਂ ਸਮਿਆਂ ਵਿੱਚ ਗੁਰੂ ਦਸਮੇਸ਼ ਜੀ ਇੱਥੇ ਪਹੁੰਚੇ ਹਨ। ਸੋ ਇਸੇ ਤਰ੍ਹਾਂ ਅਖੇਰ ਬਿਰਤ ਵਾਸਤੇ ਪਹੁੰਚੇ, ਇੱਕ ਤਿੱਤਰ ਉੱਚੀ ਉੱਚੀ ਹੋ ਕੇ ਲੈ ਲੈ ਬੋਲਦਾ ਹੈ। ਉਸ ਪ੍ਰਥਾ ਗੁਰੂ ਜੀ ਨੇ ਪੰਗਤੀਆਂ ਪੜ੍ਹੀਆਂ, ਭੂਮੀਆਂ ਉੱਪਰ ਨਿਤਨ ਲੂਝੈ, ਛੋੜ ਚਲੇ ਤ੍ਰਿਸ਼ਨਾ ਨਹੀਂ ਬੂਝੈ। ਵਾਰ ਵਾਰ ਇਹ ਪੰਗਤੀਆਂ ਪੜ੍ਹੀਆਂ, ਸਿੱਖਾਂ ਅਰਜ਼ ਕੀਤੀ, ਗਰੀਬ ਨਵਾਜ਼ ਇਹ ਹਜ਼ੂਰ ਕਿਸ ਪ੍ਰਥਾ ਪੜ੍ਹਦੇ ਹੋ? ਕਹਿਣ ਲੱਗੇ, ਸੁਣੋ ਦੇਖੋ ਕਿੰਨਾ ਉੱਚੀ ਉੱਚੀ ਬੋਲ ਰਿਹਾ ਇਹ ਤਿੱਤਰ। ਇੱਕ ਅੱਖ 'ਤੇ ਕਾਣਾ ਹੈ, ਇਹ ਤਿੱਤਰ ਹੈ ਹੋ ਕੇ ਲੈ ਲੈ ਬੋਲ ਰਿਹਾ। ਮੈਂ ਇਸ ਦੇਸ਼ ਦਾ ਕਿਸੇ ਮੌਕੇ ਰਾਜਾ ਸੀ, ਇਸ ਦੇਸ਼ ਦਾ ਰਾਜਾ ਸੀ, ਕਈ ਜਨਮ ਪਸ਼ਪੰਛੀਆਂ ਦੇ ਧਾਰਨ ਕੀਤੇ ਜੰਗਲ ਦੇ ਵਿੱਚ, ਹੁਣ ਤਿੱਤਰ ਬਣਿਆ ਹੋਇਆ, ਤ੍ਰਿਸ਼ਨਾ ਅਜੇ ਤੱਕ ਨਹੀਂ ਗਈ ਚਿੱਤ ਵਿੱਚੋਂ, ਸਵਯੰ ਕਰਕੇ ਇਸ ਨੂੰ ਜ਼ਿੰਦਾ ਫੜਨਾ। ਹੁਕਮ ਕੀਤਾ ਖਾਲਸੇ ਨੂੰ ਜਿਉਂਦਾ ਤਿੱਤਰ ਫੜਨਾ ਇਹੋ ਜਿਹੇ ਘਣੇ ਜੰਗਲ ਵਿੱਚ? ਖੈਰ ਕਮਰ ਕਿਸੇ ਕਰ ਲਏ, ਹੁਕਮ ਮੰਨਣਾ ਸਿੱਖ ਦਾ ਫਰਜ਼ ਹੈ ਗੁਰੂ ਦਾ। ਕਮਰ ਕਿਸੇ ਕਰ ਲਏ, ਸਰੀਰ ਝਾੜੀਆਂ ਦੇ ਵਿੱਚ ਲਹੂ ਲੁਹਾਣ ਹੋ ਗਏ, ਕੱਪੜੇ ਫਟ ਕੇ ਥਜੀਆਂ ਹੋ ਗਏ, ਹੈ ਉਹ ਜਿਉਂਦਾ ਜਿਉਂ ਤਿਉਂ ਕਰਕੇ ਬੜੇ ਮੁਸ਼ਕਲਾਂ ਦਾ ਤਿੱਤਰ ਫੜਿਆ। ਵਾਕਈ ਇੱਕ ਅੱਖ 'ਤੇ ਕਾਣਾ ਉਹ ਥਾਂ ਜਿੱਥੇ ਅੱਜ ਗੁਰਦੁਆਰਾ ਸ਼ਿਸ਼ੋਭਤ ਹੈ, ਤਿੱਤਰ ਸਰਨਾਮ ਕਰਕੇ। ਸਵਯੰ ਹੁਣ ਤਾਂ ਸਾਰੇ ਜੰਗਲਾਤ ਘਟਾਏ ਗਏ ਨਾ, ਸੋ ਉਸ ਤਿੱਤਰ ਪ੍ਰਥਾ ਹੈ ਗੁਰੂ ਜੀ ਨੇ ਉਚਾਰਨ ਕੀਤਾ ਵੀ ਛੋੜ ਚੱਲੇ ਤ੍ਰਿਸ਼ਨਾ ਨਹੀਂ ਬੁੱਝੇ। ਛੱਡ ਕੇ ਵੀ ਤੁਰ ਜਾਂਦਾ, ਫਿਰ ਵੀ ਤ੍ਰਿਸ਼ਨਾ ਨਾਲ ਤੁਰੀ ਜਾਂਦੀ ਹੈ। ਤ੍ਰਿਸ਼ਨਾ ਸੂਕਸ਼ਮ ਚੀਜ਼ ਹੈ, ਮਾਨਸਿਕ ਰੋਗ ਹੈ ਨਾ ਇਹ। ਸੋ ਕਹੋ ਨਾਨਕ ਇਹ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਤਾਂ ਤੇ ਆਓ ਸਾਧਸੰਗ, ਥੋੜ੍ਹਾ ਥੋੜ੍ਹਾ ਸਮਾਂ ਆਪਣਾ ਇਸ ਜਿਹੜਾ ਪਰਮਾਰਥ ਫਰਜ਼ਾ ਕੱਢਣਾ ਚਾਹੀਦਾ, ਇਹ ਤੋਂ ਬਿਨਾਂ ਸੁੱਖ ਹੋਰ ਕਿਤੇ ਵੀ ਨਹੀਂ ਮਿਲਦਾ ਹੈ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਸਮਾਪਤ ਕਰਦੇ ਹਾਂ। ਇਹਦਾ ਮੁੱਖ ਫਰਜ਼ ਵਾਹਿਗੁਰੂ ਦੀ ਬੰਦਗੀ ਕਰਨ ਵਾਸਤੇ ਆਇਆ ਹੈ। ਹੁਣ ਗੁਰੂ ਸਤੋਤਰ ਕਰੋ।
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤਨ ਹੈ। Thank you. ਹਰਗੋਬਿੰਦ ਸਾਹਿਬ ਸਨ ਮੈਂ Thank you.